ਉਤ ਬਿਧੀਏ ਕੀ ਕਥਾ ਜਿਮ ਲਿਆਵਨ ਦੁਤੀਆ ਤੁਰੰਗ ਸੁਣੀਐ ਸ਼ਰੋਤਾ ਪ੍ਰੇਮ ਦਰ ਗੁਰ ਕੋ ਸੁਜਸ ਉਤੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਚੌਂਕੜੇ ਮਾਰ ਕੇ ਗੁਰੂ ਚਰਨਾਂ ਚ ਦੁੜ ਬੈਠੇ ਹੋ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਘੋੜੇ ਦੀ ਦਸ਼ਾ ਵੇਖੀ, ਜਿਹੜਾ ਘੋੜਾ ਭਾਈ ਬਿਧੀ ਚੰਦ ਜੀ ਲੈ ਕੇ ਆਏ ਨੇ, ਘੋੜਾ ਉਦਾਸ ਹੈ ਕਿਉਂਕਿ ਆਪਣੇ ਸਾਥੀ ਘੋੜੇ ਨਾਲੋਂ ਵਿਛੜ ਕੇ ਆਇਆ। ਸਤਿਗੁਰਾਂ ਨੇ ਇਹਨੂੰ ਧੀਰਜ ਦਿੱਤਾ ਕਿ ਹੌਸਲਾ ਕਰ, ਅਸੀਂ ਤੈਨੂੰ ਉਹਦੇ ਨਾਲ ਜ਼ਰੂਰ ਮਿਲਾਵਾਂਗੇ। ਭਾਈ ਬਿਧੀ ਚੰਦ ਜੋਧ ਰਾਏ ਨੂੰ ਸਤਿਗੁਰਾਂ ਨੇ ਬੁਲਾਇਆ। ਬਿਧੀ ਚੰਦ ਨੂੰ ਸਤਿਗੁਰੂ ਕਹਿੰਦੇ, ਬਿਧੀ ਚੰਦ ਜੀ ਜਾਂ ਤਾਂ ਉਹ ਦੂਜਾ ਘੋੜਾ ਵੀ ਇੱਥੇ ਲੈ ਕੇ ਆਓ, ਨਹੀਂ ਤਾਂ ਇਹਨੂੰ ਵੀ ਉੱਥੇ ਛੱਡ ਆਓ, ਅਸੀਂ ਦੋਵਾਂ ਨੂੰ ਵਿਛੋੜ ਨਹੀਂ ਸਕਦੇ। ਜੋਧ ਰਾਏ ਕਹਿਣ ਲੱਗਾ, ਮਹਾਰਾਜ ਇਹ ਬਚਨ ਨਾ ਕਰੋ ਇਹਨੂੰ ਉੱਥੇ ਛੱਡਣ ਦਾ, ਇਹ ਬਚਨ ਕਰੋ ਵੀ ਉਹ ਦੂਜਾ ਘੋੜਾ ਵੀ ਇੱਥੇ ਲਿਆ। ਤੁਹਾਡਾ ਸੇਵਕ ਭਾਈ ਬਿਧੀ ਚੰਦ ਇਹ ਕੰਮ ਕਰ ਸਕਦਾ, ਤੁਹਾਡੀ ਕਿਰਪਾ ਨਾਲ ਇਹ ਬੜਾ ਸਿਆਣਾ ਸੂਝਵਾਨ ਹੈ। ਬਿਧੀ ਚੰਦ ਨੇ ਹੱਥ ਜੋੜੇ, ਮਹਾਰਾਜ ਬਿਲਕੁਲ ਹੋ ਸਕਦਾ ਜੇ ਤੁਸੀਂ ਦਇਆ ਕਰੋ, ਉਹ ਦੂਜਾ ਘੋੜਾ ਹੀ ਇੱਥੇ ਲਿਆਉਣਾ ਬਣਦਾ, ਇਹਨੂੰ ਉੱਥੇ ਨਹੀਂ ਹੁਣ ਛੱਡ ਕੇ ਆਉਣਾ। ਸਤਿਗੁਰਾਂ ਆਖਿਆ, ਜਾਓ ਭਾਈ ਬਿਧੀ ਚੰਦ ਜੀ, ਗੁਰੂ ਤੁਹਾਡੇ ਨਾਲ। ਥਾਪੜਾ ਦੇ ਕੇ ਭਾਈ ਬਿਧੀ ਚੰਦ ਨੂੰ ਵਰ ਦਿੱਤਾ ਛੇਵੇਂ ਪਾਤਸ਼ਾਹ ਨੇ ਕਿ ਤੇਰੀ ਬੁੱਧ ਦੁਨੀਆਂ ਦੇ ਸਾਰੇ ਲੋਕਾਂ ਦੀ ਬੁੱਧੀ ਦੇ ਉੱਤੇ ਛਾ ਜਾਏਗੀ, ਦੇਵਤੇ ਵੀ ਤੇਰੇ ਅੰਦਰ ਚੱਲ ਰਹੇ ਭਾਵਾਂ ਨੂੰ ਸਮਝ ਨਹੀਂ ਸਕਣਗੇ। ਇਹ ਵਰ ਲੈ ਕੇ ਭਾਈ ਬਿਧੀ ਚੰਦ ਜੀ ਸਤਿਗੁਰਾਂ ਤੋਂ ਵਿਦਾ ਹੋ ਕੇ ਲਾਹੌਰ ਨੂੰ ਚਲੇ ਗਏ। ਇਧਰ ਛੇਵੇਂ ਪਾਤਸ਼ਾਹ ਨੂੰ ਜੋਧ ਰਾਏ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਬੜੇ ਚਿਰ ਤੋਂ ਇੱਥੇ ਨਗਰ ਚ ਡੇਰਾ ਕੀਤਾ ਹੈ, ਕਿਰਪਾ ਕਰਕੇ ਹੁਣ ਮੇਰੇ ਨਗਰ ਚ ਚੱਲ ਕੇ ਚਰਨ ਪਾਓ, ਮੇਰੇ ਮਹਿਲਾਂ ਨੂੰ ਘਰਾਂ ਨੂੰ ਪਵਿੱਤਰ ਕਰੋ, ਤੁਹਾਡੇ ਸੇਵਾਦਾਰ ਦਾ ਘਰ ਹੈ। ਜੋਧ ਰਾਏ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਚੱਲੇ ਨੇ ਭਾਈ ਰੂਪ ਚੰਦ ਤੇ ਭਾਈ ਸਾਧੂ ਜੀ ਕਹਿਣ ਲੱਗੇ, ਮਹਾਰਾਜ ਸਾਨੂੰ ਵੀ ਨਾਲ ਲੈ ਚੱਲੋ। ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਸਾਧੂ ਰੂਪ ਚੰਦ ਜੀ ਤੁਸੀਂ ਇੱਥੇ ਰਹਿ ਕੇ ਗੁਰੂ ਕਾ ਲੰਗਰ ਚਲਾਓ ਤੇ ਇੱਥੇ ਹੀ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ, ਅਸੀਂ ਜੰਗ ਯੁੱਧ ਦੇ ਅਖਾੜੇ ਰਚਣੇ ਨੇ, ਤੁਸੀਂ ਸੰਤ ਲੋਕ ਹੋ, ਸੰਤ ਲੋਕਾਂ ਨੂੰ ਉਹ ਜੰਗ ਯੁੱਧ ਨਹੀਂ ਸੋਭਣੇ, ਤੁਸੀਂ ਇੱਥੇ ਦੇਗ ਚਲਾਓ, ਗੁਰੂ ਕਾ ਲੰਗਰ ਚਲਾਓ। ਇਹ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੋਧ ਰਾਏ ਦੇ ਨਾਲ ਇਹਦੇ ਮਹਿਲਾਂ ਨੂੰ ਜਿੱਥੇ ਕਾਂਗੜਪੁਰ ਨਗਰ ਦੇ ਵਿੱਚ ਜੋਧ ਰਾਏ ਰਹਿੰਦਾ ਸੀ ਉਥੇ ਸਤਿਗੁਰੂ ਪਹੁੰਚੇ। ਯੋਗ ਸਥਾਨ ਤੇ ਸਤਿਗੁਰਾਂ ਦਾ ਜੋਧ ਰਾਏ ਨੇ ਡੇਰਾ ਕਰਵਾਇਆ, ਜਿੰਨੀਆਂ ਫੌਜਾਂ ਸਨ ਸਤਿਗੁਰਾਂ ਦੇ ਨਾਲ ਸਾਰਿਆਂ ਦਾ ਉਤਾਰਾ ਕਰਵਾਇਆ। ਇਧਰ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਿਵੇਂ ਲਾਹੌਰ ਪਹੁੰਚੇ ਨੇ, ਉਥੋਂ ਦੂਜਾ ਘੋੜਾ ਲਿਆਉਣ ਵਾਸਤੇ ਸਾਰੀ ਵਿਧੀ ਰਚ ਰਹੇ ਨੇ। ਆਓ ਸਰਵਣ ਕਰੀਏ, ਇਹ ਬੜੀ ਵੱਡੀ ਬਹਾਦਰੀ ਦੀ ਗੱਲ ਹੈ, ਦਲੇਰੀ ਦੀ ਗੱਲ ਹੈ। ਕਿ ਜਿਸ ਜਗ੍ਹਾ ਤੋਂ ਪਹਿਲਾਂ ਘੋੜਾ ਲੈ ਕੇ ਆਏ ਨੇ ਉਥੋਂ ਫਿਰ ਦੁਬਾਰਾ ਉਹੀ ਬੰਦਾ ਜਿਹੜਾ ਪਹਿਲਾਂ ਲੈ ਕੇ ਆਇਆ ਦੂਜਾ ਘੋੜਾ ਵੀ ਉਹੀ ਲੈਣ ਚੱਲਿਆ। ਕੋਈ ਮਨ ਚ ਭੈ ਨਹੀਂ, ਕੋਈ ਡਰ ਨਹੀਂ ਕਿ ਕੋਈ ਮੈਨੂੰ ਪਛਾਣ ਨਾ ਲਵੇ। ਬਸ ਇੱਕੋ ਨਿਸ਼ਚਾ ਵੀ ਗੁਰੂ ਦਾ ਕੰਮ ਹੈ, ਗੁਰੂ ਆਪ ਕਰੇਗਾ। ਇਹ ਭਾਵਨਾ ਲੈ ਕੇ ਭਾਈ ਬਿਧੀ ਚੰਦ ਜੀ ਚੱਲੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਉਤ ਬਿਧੀਏ ਕੀ ਕਥਾ ਜਿਮ ਲਿਆਮਨ ਦੁਤੀਆ ਤੁਰੰਗ।
ਖਾਲਸਾ ਜੀ ਹੁਣ ਉਧਰ ਬਿਧੀ ਚੰਦ ਜੀ ਦੀ ਕਥਾ ਸੁਣੋ। ਜਿਵੇਂ ਉਹ ਦੂਜਾ ਘੋੜਾ ਲਾਹੌਰ ਦੀ ਧਰਤੀ ਤੋਂ ਲੈ ਕੇ ਆਏ ਹਨ।
ਸੁਣੀਐ ਸ਼੍ਰੋਤਾ ਪ੍ਰੇਮ ਧਰ ਗੁਰ ਕੋ ਸੁਜਾਸੇ ਉਤੰਗ।
ਇਹ ਕਥਾ ਦੇ ਸਰੋਤਿਓ, ਪਿਆਰ ਨਾਲ ਕਥਾ ਸੁਣਨ ਵਾਲਿਓ, ਇਹ ਗੁਰੂ ਕਾ ਇਤਿਹਾਸ ਹੈ, ਗੁਰੂ ਕੀ ਪਾਵਨ ਕਥਾ ਹੈ, ਪਵਿੱਤਰ ਕਥਾ ਹੈ, ਗੁਰੂ ਦਾ ਸੁਜਾਸਾ ਬੜਾ ਉੱਚਾ। ਇਹ ਤੁਸੀਂ ਸਰਵਣ ਕਰੋ, ਧਿਆਨ ਨਾਲ ਸੁਣੋ।
ਕਿਉਂ ਪਈ ਸਤਗੁਰ ਤੇ ਹੋਏ ਵਿਦਾ ਪਿਆਨਾ।
ਭਾਈ ਬਿਧੀ ਚੰਦ ਜੀ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਮਨਾ ਕੇ ਗੁਰੂ ਚਰਨਾਂ ਚ ਨਮਸਕਾਰ ਕਰਕੇ ਗੁਰੂ ਪਾਤਸ਼ਾਹ ਜੀ ਪਾਸੋਂ ਵਿਦਾ ਹੋ ਕੇ ਚੱਲੇ ਹਨ।
ਗਮਨਤ ਦਾਵ ਵਿਚਾਰਤ ਨਾਨਾ।
ਲਾਹੌਰ ਤੱਕ ਜਾਂਦਿਆਂ ਜਾਂਦਿਆਂ ਭਾਈ ਬਿਧੀ ਚੰਦ ਜੀ ਆਪਣੇ ਮਨ ਚ ਅਨੇਕਾਂ ਪ੍ਰਕਾਰ ਦੇ ਦਾਅ ਵਿਚਾਰਦੇ ਨੇ ਕਿ ਕਿਹੜਾ ਦਾਅ ਰਚੀਏ, ਕਿਸ ਤਰ੍ਹਾਂ ਦੀ ਖੇਡ ਰਚੀਏ ਕਿ ਦੂਜਾ ਘੋੜਾ ਵੀ ਲਿਆ ਕੇ ਮੈਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਸਕਾਂ। ਇਦਾਂ ਦੇ ਅਨੇਕਾਂ ਪ੍ਰਕਾਰ ਦੇ ਦਾਅ ਭਾਈ ਬਿਧੀ ਚੰਦ ਜੀ ਵਿਚਾਰਦੇ ਜਾ ਰਹੇ ਨੇ।
ਤਿੰਨ ਦਿਵਸ ਮੈਂ ਪਹੁੰਚਿਓ ਜਾਏ,
ਇੱਥੋਂ ਚੱਲ ਕੇ ਮਾਲਵੇ ਤੋਂ ਤਿੰਨਾਂ ਦਿਨਾਂ ਵਿਚ ਸਾਰਾ ਪੈਂਡਾ ਮੁਕਾ ਕੇ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਹੀ ਭਾਈ ਬਿਧੀ ਚੰਦ ਜੀ ਲਾਹੌਰ ਆ ਪਹੁੰਚੇ ਹਨ।
ਪੁਰਕੇ ਪੌਰ ਸਮੀਪ ਸਥਾਏ,
ਔਰ ਜੋ ਲਾਹੌਰ ਨਗਰ ਦਾ ਲਾਹੌਰ ਸ਼ਹਿਰ ਦਾ ਮੁੱਖ ਦਰਵਾਜਾ ਹੈ ਉਸ ਦਰਵਾਜੇ ਦੇ ਕੋਲ ਆ ਕੇ ਭਾਈ ਬਿਧੀ ਚੰਦ ਜੀ ਨੇ
ਸਤਿਗੁਰ ਕੇ ਨਾਮ ਹੀ ਉਚਾਰੇ,
ਸਤਿਗੁਰਾਂ ਦੇ ਨਾਂ ਲਏ। ਅੰਦਰ ਵੜਨ ਤੋਂ ਪਹਿਲਾਂ ਨਾ ਨਗਰ ਦਾ ਜਿਹੜਾ ਦਰਵਾਜਾ ਸੀ ਲਾਹੌਰ ਸ਼ਹਿਰ ਦਾ, ਉਹਦੇ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਅਰਦਾਸਾ ਸੋਧਿਆ ਵੱਡਿਆਂ ਸਤਿਗੁਰਾਂ ਦੇ ਨਾਮ, ਮਹਾਰਾਜ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਧੰਨ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ, ਛਿਆਂ ਸਤਿਗੁਰਾਂ ਦੇ ਨਾਂ ਲੈ ਕੇ ਭਾਈ ਬਿਧੀ ਚੰਦ ਜੀ ਨੇ ਅਰਦਾਸ ਕੀਤੀ ਹੈ।
ਸਭ ਸਤਿਗੁਰ ਕੇ ਨਾਮ ਹੀ ਉਚਾਰੇ, ਕਰ ਅਰਦਾਸ ਤਰਾ ਸਿਰ ਧਾਰੇ।
ਵੱਡਿਆਂ ਸਤਿਗੁਰਾਂ ਦੇ ਨਾਂ ਲੈ ਕੇ, ਸਾਰੇ ਸਤਿਗੁਰਾਂ ਦੇ ਨਾਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਭਾਈ ਬਿਧੀ ਚੰਦ ਜੀ ਨੇ ਅਰਦਾਸ ਕੀਤੀ, ਮਹਾਰਾਜ ਤੁਹਾਡਾ ਕਾਰਜ ਹੈ, ਤੁਸੀਂ ਆਪ ਕਰਨਾ, ਆਪੇ ਸਾਰੀ ਵਿਧੀ ਬਣਾਉਣੀ। ਇਹ ਅਰਦਾਸ ਕਰਕੇ ਮੱਥਾ ਟੇਕਿਆ ਧਰਨੀ ਤੇ, ਮੱਥਾ ਟੇਕ ਕੇ ਅਰਦਾਸ ਕਰਨ ਤੋਂ ਬਾਅਦ ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਫਿਰ ਭਾਈ ਬਿਧੀ ਚੰਦ ਜੀ ਨੇ ਲਾਹੌਰ ਸ਼ਹਿਰ ਦੇ ਜਿਹੜਾ ਵੱਡਾ ਦਰਵਾਜਾ ਹੈ ਉਸ ਦਰਵਾਜੇ ਵਿਚ ਪ੍ਰਵੇਸ਼ ਕੀਤਾ।
ਅੰਗ ਸੰਗ ਪ੍ਰਭ ਬਨੋ ਸਹਾਈ,
ਅਰਦਾਸ ਕੀਤੀ ਭਾਈ ਬਿਧੀ ਚੰਦ ਨੇ, ਮਹਾਰਾਜ ਸੱਚੇ ਪਾਤਸ਼ਾਹ ਅੰਗ ਸੰਗ ਰਿਹਾ ਜੇ, ਅੰਗ ਸੰਗ ਹੋ ਕੇ ਨਾਲ ਸਹਾਇਤਾ ਕਰਿਆ ਜੇ।
ਪੁਰਵੋ ਕਾਰਜ ਸਹਿ ਸਾਈ,
ਮਹਾਰਾਜ ਇਹ ਕਾਰਜ ਜਿੰਨਾ ਛੇਤੀ ਹੋ ਸਕੇ ਪੂਰਾ ਕਰ ਦਿਆ ਜੇ। ਜਿਹੜਾ ਕਾਰਜ ਕਰਨ ਵਾਸਤੇ ਮੈਂ ਆਇਆ ਹਾਂ, ਇਹ ਕਾਰਜ ਜਿੰਨਾ ਛੇਤੀ ਹੋ ਸਕੇ ਗਰੀਬ ਨਵਾਜ ਪਾਤਸ਼ਾਹ ਕਰ ਦੇਣਾ। ਇਹ ਅਰਦਾਸ ਭਾਈ ਬਿਧੀ ਚੰਦ ਨੇ ਕੀਤੀ ਹੈ।
ਇਮਕੈ ਸਤਗੁਰ ਇਮਕੈ ਅੰਤਰ ਜਾਏ ਪ੍ਰਵੇਸ਼ਾ,
ਇਦਾਂ ਕਹਿ ਕੇ ਭਾਈ ਬਿਧੀ ਚੰਦ ਜੀ ਅੰਦਰ ਪ੍ਰਵੇਸ਼ ਕਰ ਗਏ ਲਾਹੌਰ ਸ਼ਹਿਰ ਦੇ ਕਿਲੇ ਦੇ ਦਰਵਾਜੇ ਵਿਚ। ਜਿਹੜਾ ਸ਼ਹਿਰ ਦਾ ਦਰਵਾਜਾ ਸੀ, ਕੋਟ ਦਾ ਆਲੇ ਦੁਆਲੇ ਜੋ ਨਗਰ ਦਾ ਕੋਟ ਹੁੰਦਾ ਉਹਦਾ ਦਰਵਾਜਾ ਸੀ, ਉਸ ਦਰਵਾਜੇ ਵਿਚ ਭਾਈ ਸਾਹਿਬ ਜੀ ਪ੍ਰਵੇਸ਼ ਕਰ ਗਏ।
ਗਯੋ ਜਹਾਂ ਧਰਮਸ਼ਾਲ ਵਿਸ਼ੇਸ਼ਾ,
ਔਰ ਸ਼ਹਿਰ ਦੇ ਵਿਚ ਪ੍ਰਵੇਸ਼ ਕਰਕੇ ਉਥੇ ਗਏ ਜਿੱਥੇ ਧਰਮਸ਼ਾਲਾ ਸੀ, ਜਿੱਥੇ ਗੁਰੂ ਘਰ ਹੈ। ਕਿਉਂਕਿ ਛੇਵੇਂ ਪਾਤਸ਼ਾਹ ਤੱਕ ਗੁਰੂ ਘਰਾਂ ਦਾ, ਗੁਰਦੁਆਰਿਆਂ ਦਾ ਨਾਂ ਧਰਮਸ਼ਾਲਾ ਹੀ ਰਿਹਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਤੋਂ ਧਰਮਸ਼ਾਲਾ ਤੋਂ ਬਾਅਦ ਗੁਰਦੁਆਰੇ ਗੁਰਦੁਆਰਾ ਸ਼ਬਦ ਵਰਤਿਆ ਜਾਣ ਲੱਗ ਪਿਆ। ਭਾਈ ਬਿਧੀ ਚੰਦ ਜੀ ਸ਼ਹਿਰ ਦੀ ਜਿਹੜੀ ਵਿਸ਼ੇਸ਼ ਧਰਮਸ਼ਾਲਾ ਹੈ, ਗੁਰੂ ਘਰ ਹੈ, ਉਥੇ ਚੱਲ ਕੇ ਗਏ ਨੇ।
ਪੈਰੀ ਪਾਉਣਾ ਕਾ ਸਭ ਸਾਥ,
ਉਥੇ ਸੰਗਤ ਬੈਠੀ ਸੀ, ਸਿੱਖ ਬੈਠੇ ਸਨ। ਭਾਈ ਬਿਧੀ ਚੰਦ ਜੀ ਜਾ ਕੇ ਸੰਗਤ ਨੂੰ ਮਿਲੇ ਔਰ ਜਾ ਕੇ ਸਭ ਨੂੰ ਪੈਰੀ ਪਵਣਾ ਕੀਤਾ। ਮਰਿਆਦਾ ਸੀ ਦਸਵੇਂ ਪਾਤਸ਼ਾਹ ਤੱਕ ਕੇ ਮਰਿਆਦਾ ਰਹੀ ਹੈ ਪੈਰੀ ਪਾਉਣ ਦੀ। ਪੈਰੀ ਪਵਣਾ ਕੀਤਾ ਭਾਈ ਬਿਧੀ ਚੰਦ ਜੀ ਨੇ ਸਾਰੀ ਸੰਗਤ ਨੂੰ।
ਇੱਥੇ ਸਿਮਰਤ ਸਤਿਗੁਰ ਨਾਥ,
ਸਤਿਗੁਰੂ ਜਗਤ ਗੁਰੂ ਨਾਥ ਦਾ ਸਿਮਰਨ ਕਰਕੇ ਭਾਈ ਬਿਧੀ ਚੰਦ ਜੀ ਸੰਗਤ ਵਿਚ ਸਿੱਖਾਂ ਚ ਬੈਠ ਗਏ।
ਜਿਤਕ ਸਿੱਖ ਤੈ ਕਰ ਕਰ ਨਮੋ,
ਜਿੰਨੇ ਉਥੇ ਸਿੱਖ ਸੀ ਸਾਰੇ ਭਾਈ ਬਿਧੀ ਚੰਦ ਜੀ ਨੂੰ ਆ ਕੇ ਨਮਸਕਾਰ ਕਰਨ ਲੱਗੇ। ਭਾਈ ਬਿਧੀ ਚੰਦ ਦਾ ਪੰਥ ਚ ਸਿੱਖਾਂ ਚ ਬੜਾ ਸਤਿਕਾਰ ਸੀ। ਗੁਰੂ ਘਰ ਦੇ ਪੁਰਾਤਨ ਸਿੱਖ ਨੇ, ਪੁਰਾਣੇ ਸਿੱਖ ਨੇ, ਗੁਰੂ ਅਰਜਨ ਸਾਹਿਬ ਦੇ ਸਮੇਂ ਨਾਲ ਸਿੱਖੀ ਧਾਰਨ ਕੀਤੀ ਸੀ। ਜਿੰਨੀ ਸੰਗਤ ਸੀ ਉਥੇ ਸਿੱਖ ਸਨ, ਸਾਰਿਆਂ ਨੇ ਭਾਈ ਬਿਧੀ ਚੰਦ ਜੀ ਦੇ ਚਰਨਾਂ ਚ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ।
ਸਨਮਾਨਿਓ ਸਭ ਨੇ ਤੇ ਸਮੇਂ,
ਸਾਰਿਆਂ ਨੇ ਬੜਾ ਭਾਰੀ ਸਨਮਾਨ ਕੀਤਾ, ਭਾਈ ਬਿਧੀ ਚੰਦ ਜੀ ਦਾ ਬੜਾ ਸਤਿਕਾਰ ਕੀਤਾ।
ਆਇਓ ਸੰਧਿਆ ਮੈਂ ਬੁੱਧੀਮਾਨ,
ਔਰ ਸੰਧਿਆ ਦੇ ਸਮੇਂ ਭਾਈ ਸਾਹਿਬ ਜੀ ਆਏ ਨੇ ਤੇ ਬੁੱਧੀਮਾਨ ਸਨ ਭਾਈ ਬਿਧੀ ਚੰਦ ਜੀ ਜੋ ਸੰਧਿਆ ਦੇ ਸਮੇਂ ਆਏ ਹਨ।
ਪੱਥਰ ਪਰਿਓ ਤਬ ਤੁਰਤ ਮਹਾਨ,
ਸੰਧਿਆ ਦੇ ਸਮੇਂ ਭਾਈ ਸਾਹਿਬ ਆਏ ਕਿ ਪਤਾ ਨਾ ਲੱਗੇ ਕਿਸੇ ਨੂੰ ਵੀ ਕੌਣ ਆਇਆ। ਆਈ ਉਸ ਸਮੇਂ ਉਦੋਂ ਇਕਦਮ ਸਾਰੇ ਪਾਸੇ ਹਨੇਰਾ ਵਰਤ ਗਿਆ। ਸ਼ਾਮ ਦੇ ਸਮੇਂ ਆਏ ਸਨ, ਧਰਮਸ਼ਾਲਾ ਵਿਚ ਬੈਠਦਿਆਂ ਬੈਠਦਿਆਂ ਹੀ ਹਨੇਰਾ ਪੈ ਗਿਆ, ਕੰਮ ਪਸਰ ਗਿਆ।
ਕੁਸ਼ਲ ਛੇਮ ਬੂਜੀ ਬਲਤਾਏ,
ਜਿਹੜੇ ਸਿੱਖ ਸਨ ਸਭ ਨੇ ਭਾਈ ਬਿਧੀ ਚੰਦ ਜੀ ਦਾ ਰਾਜੀ ਖੁਸ਼ੀ ਪੁੱਛਿਆ, ਫਿਰ ਗੁਰੂ ਪਾਤਸ਼ਾਹ ਜੀ ਬਾਰੇ ਪੁੱਛਿਆ। ਭਾਈ ਬਿਧੀ ਚੰਦ ਜੀ ਨੇ ਰਾਜੀ ਖੁਸ਼ੀ ਦਾ ਸੁਨੇਹਾ ਦਿੱਤਾ। ਫਿਰ ਸਿੱਖਾਂ ਨੂੰ ਭਾਈ ਬਿਧੀ ਚੰਦ ਜੀ ਨੇ ਰਾਜੀ ਖੁਸ਼ੀ ਪੁੱਛਿਆ। ਏਦਾਂ ਪਰਸਪਰ ਆਪਸ ਵਿਚ ਭਾਈ ਬਿਧੀ ਚੰਦ ਜੀ ਨਾਲ ਬਚਨ ਬਿਲਾਸ ਹੋਏ।
ਆਨ ਪਾਨ ਸਭ ਕੀਨਤ ਦਾਏ,
ਇੰਨੇ ਨੂੰ ਗੁਰੂ ਕਾ ਲੰਗਰ ਤਿਆਰ ਹੋ ਗਿਆ। ਰਾਤ ਦਾ ਸਮਾਂ ਸੀ, ਸਭ ਨੇ ਪੰਗਤਾਂ ਵਿਚ ਬੈਠ ਕੇ ਭੋਜਨ ਛਕਿਆ, ਲੰਗਰ ਪ੍ਰਸ਼ਾਦਾ ਛਕਿਆ।
ਇਤਨੇ ਬਿਕੈ ਫਿਰ ਚੰਡੂਰਾ, ਆਇਓ ਧਰਮਸ਼ਾਲ ਕੀ ਔਰਾ।
ਇੰਨੇ ਨੂੰ ਗੁਰੂ ਖਾਲਸਾ ਜੀ ਢੰਡੋਰਾ ਨਗਰ ਦੇ ਵਿਚ ਪਿੱਟਿਆ ਜਾ ਰਿਹਾ ਸੀ। ਸ਼ਾਮ ਦਾ ਹੀ ਸਮਾਂ, ਰਾਤ ਦਾ ਹੀ ਸਮਾਂ, ਜਦੋਂ ਭਾਈ ਬਿਧੀ ਚੰਦ ਜੀ ਧਰਮਸ਼ਾਲਾ ਚ ਆਏ ਸਨ, ਉਦੋਂ ਬਾਜ਼ਾਰਾਂ ਵਿਚ ਡੋਂਡੀ ਪਿੱਟੀ ਜਾ ਰਹੀ ਸੀ। ਕੱਲੇ ਕੱਲੇ ਬਾਜ਼ਾਰ ਵਿਚ ਇਹ ਡੋਂਡੀ ਬਾਦਸ਼ਾਹ ਸ਼ਾਹਜਹਾਨ ਵੱਲੋਂ ਪਿੱਟੀ ਜਾ ਰਹੀ ਸੀ। ਸਾਰੇ ਲਾਹੌਰ ਸ਼ਹਿਰ ਦੇ ਬਾਜ਼ਾਰਾਂ ਵਿਚ ਚੌਂਕਾਂ ਚ ਖਲੋ ਕੇ ਡੋਂਡੀ ਪਿੱਟਣ ਵਾਲਾ ਢੰਡੋਰਾ ਵਜਾ ਕੇ ਢੰਡੋਰਾ ਦੇ ਰਿਹਾ।
ਕੈਸ ਫਿਰਤੀ ਤੁਤ ਪੁਕਾਰੇ,
ਉੱਚੀ ਆਵਾਜ਼ ਵਿਚ ਪੁਕਾਰ ਕਰਦਿਆਂ ਢੰਡੋਰਾ ਪਿੱਟਦਿਆਂ ਇਹ ਕਹਿੰਦੇ ਫਿਰਦੇ ਸਨ,
ਜੋ ਨਰ ਖੋਜ ਤੁਰੰਗਮ ਭਾਰੇ।
ਇਹ ਕਹਿਣ ਲੱਗੇ ਕਿ ਬਾਦਸ਼ਾਹ ਸ਼ਾਹਜਹਾਨ ਦਾ ਘੋੜਾ ਚੋਰੀ ਹੋ ਗਿਆ ਉਹਦੇ ਕਿਲੇ ਦੇ ਵਿਚੋਂ। ਜਿਹੜਾ ਬੰਦਾ ਬਾਦਸ਼ਾਹ ਸ਼ਾਹਜਹਾਨ ਦੇ ਘੋੜੇ ਬਾਰੇ ਖੋਜ ਕੇ ਦੱਸੇ, ਲੱਭ ਕੇ ਦੱਸੇ, ਉਹਦੀ ਖੋਜ ਦੱਸੇ ਵੀ ਉਹ ਘੋੜਾ ਕਿੱਥੇ ਹੈ।
ਮੁੱਖ ਮੰਗਿਓ ਹਜ਼ਰਤ ਤੇ ਪਾਵੇ,
ਬਾਦਸ਼ਾਹ ਸ਼ਾਹਜਹਾਨ ਵੱਲੋਂ ਮੂੰਹ ਮੰਗਿਆ ਇਨਾਮ ਪ੍ਰਾਪਤ ਹੋਵੇਗਾ। ਇਹ ਡੋਂਡੀ ਪਿੱਟੀ ਜਾ ਰਹੀ ਸੀ ਸਾਰੇ ਲਾਹੌਰ ਸ਼ਹਿਰ ਦੇ ਵਿਚ। ਭਾਈ ਬਿਧੀ ਚੰਦ ਜਦੋਂ ਧਰਮਸ਼ਾਲਾ ਚ ਪਹੁੰਚੇ ਉਸ ਵੇਲੇ ਦਾ ਹੀ ਬਚਨ, ਇਹਨਾਂ ਨੂੰ ਡੋਂਡੀ ਪਿੱਟਣ ਵਾਲੇ ਢੰਡੋਰਾ ਪਿੱਟਣ ਵਾਲੇ ਬਾਹਰ ਆ ਗਏ। ਉਹ ਉੱਚੀ ਉੱਚੀ ਪੁਕਾਰ ਰਹੇ ਨੇ ਕਿ ਬਾਦਸ਼ਾਹ ਦੇ ਘੋੜੇ ਦੀ ਜਿਹੜਾ ਕੋਈ ਦੱਸ ਪਾਏਗਾ, ਜਿਹੜਾ ਕੋਈ ਬਾਦਸ਼ਾਹ ਦੇ ਘੋੜੇ ਬਾਰੇ ਦੱਸੇਗਾ ਵੀ ਉਹ ਇਸ ਵੇਲੇ ਕਿੱਥੇ ਹੈ, ਉਹਨੂੰ ਬਾਦਸ਼ਾਹ ਸ਼ਾਹਜਹਾਨ ਵੱਲੋਂ ਇਨਾਮ ਦਿੱਤੇ ਜਾਣਗੇ, ਉਹਨੂੰ ਖਿਲਤਾਂ ਦਿੱਤੀਆਂ ਜਾਣਗੀਆਂ, ਜਾਇਦਾਦਾਂ ਦਿੱਤੀਆਂ ਜਾਣਗੀਆਂ।
ਜੋ ਚਾਹਤ ਕਾਰਜ ਬਨਵਾਵੇ,
ਜਿਹੜਾ ਵੀ ਕੰਮ ਉਹਨੂੰ ਚਾਹੁੰਦਾ ਹੋਵੇਗਾ, ਉਹ ਜਿਹੜਾ ਵੀ ਕੰਮ ਚਾਹੇਗਾ ਬਾਦਸ਼ਾਹ ਉਹਦਾ ਉਹ ਕੰਮ ਬਣਾਵੇਗਾ, ਉਹਦਾ ਉਹ ਕੰਮ ਪੂਰਾ ਕਰੇਗਾ।
ਬਿਧੀ ਚੰਦ ਬੂਝਿਓ ਸਿੱਖ ਤਹਾ,
ਭਾਈ ਬਿਧੀ ਚੰਦ ਜੀ ਵੀ ਉੱਥੇ ਬੈਠੇ, ਉਹਨਾਂ ਨੇ ਆਵਾਜ਼ ਸੁਣੀ, ਜਿਹੜਾ ਢੰਡੋਰਾ ਪਿੱਟ ਰਿਹਾ ਸੀ ਉਹਦਾ ਬੋਲਾ ਸੁਣਿਆ, ਤੇ ਭਾਈ ਬਿਧੀ ਚੰਦ ਦੇ ਨੇੜੇ ਜਿਹੜੀ ਸੰਗਤ ਬੈਠੀ ਸੀ, ਸਿੱਖ ਬੈਠੇ ਸਨ, ਉਹਨਾਂ ਸਿੱਖਾਂ ਨੂੰ ਭਾਈ ਬਿਧੀ ਚੰਦ ਜੀ ਪੁੱਛਣ ਲੱਗੇ,
ਕਿਆ ਬੋਲਤੀ ਉੱਚੇ ਮਹਾ।
ਭਾਈ ਬਿਧੀ ਚੰਦ ਜੀ ਜਾਣ ਬੁੱਝ ਕੇ ਅਣਜਾਣ ਜੇ ਬਣੇ ਹੋਏ, ਕਿਉਂਕਿ ਸਿੱਖਾਂ ਨੂੰ ਵੀ ਨਹੀਂ ਸੀ ਪਤਾ ਵੀ ਘੋੜਾ ਭਾਈ ਬਿਧੀ ਚੰਦ ਜੀ ਲੈ ਕੇ ਗਏ ਨੇ, ਉਹ ਸਿੱਖਾਂ ਨੂੰ ਵੀ ਨਹੀਂ ਸੀ ਪਤਾ। ਤੇ ਭਾਈ ਬਿਧੀ ਚੰਦ ਜੀ ਉਹਨਾਂ ਸਿੱਖਾਂ ਨੂੰ ਪੁੱਛਦੇ, ਕਹਿੰਦੇ ਭਾਈ ਆ ਕੀ ਆਵਾਜ਼ ਦੇ ਰਹੇ ਨੇ, ਆ ਕਾਹਦੀ ਡੋਂਡੀ ਪਿੱਟੀ ਜਾ ਰਹੀ ਹੈ, ਇਹ ਢੰਡੋਰਾ ਕਾਹਦਾ ਪਿੱਟਿਆ ਜਾ ਰਿਹਾ ਬਾਦਸ਼ਾਹ ਵੱਲੋਂ।
ਤੈਨੂੰ ਸਰਬ ਬਿਰਸਾਂਤ ਸੁਣਾਇਓ, ਸ਼ਾਹ ਤੁਰੰਗਮ ਕਿਸੇ ਚੁਰਾਇਓ।
ਉਹ ਅੱਗੋਂ ਸਿੱਖਾਂ ਨੇ ਭਾਈ ਬਿਧੀ ਚੰਦ ਜੀ ਨੂੰ ਦੱਸਿਆ, ਕਹਿੰਦੇ ਭਾਈ ਸਾਹਿਬ ਜੀ, ਕਿਸੇ ਨੇ ਬਾਦਸ਼ਾਹ ਸ਼ਾਹ ਜਹਾਨ ਦਾ ਘੋੜਾ ਚੋਰੀ ਕਰ ਲਿਆ। ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਬਾਦਸ਼ਾਹ ਦਾ ਘੋੜਾ, ਬੜਾ ਕੀਮਤੀ ਘੋੜਾ ਸੀ ਬਾਦਸ਼ਾਹ ਦਾ, ਦਰਿਆਈ ਘੋੜਾ ਸੀ, ਉਹ ਘੋੜਾ ਕਿਸੇ ਨੇ ਚੋਰੀ ਕਰ ਲਿਆ ਹੈ।
ਸੱਤ ਦਿਵਸ ਬੀਤੇ ਹੈ ਗਏ,
ਸੱਤ ਦਿਨ ਬੀਤ ਗਏ ਨੇ ਘੋੜਾ ਗਏ ਨੂੰ, ਸੱਤ ਦਿਨ ਹੋ ਗਏ ਨੇ ਘੋੜਾ ਚੋਰੀ ਹੋਇਆ ਨੂੰ।
ਤਿੰਨ ਚਾਰ ਇਹ ਕੈਦ ਸੁਣਾਏ,
ਪਹਿਲਾਂ ਤਾਂ ਤਿੰਨ ਦਿਨ ਇਹਨਾਂ ਨੇ ਕੋਈ ਗੱਲ ਨੀ ਕੀਤੀ, ਸੱਤ ਦਿਨ ਘੋੜਾ ਚੋਰੀ ਹੋਏ ਨੂੰ ਹੋ ਗਏ ਨੇ, ਆ ਚਾਰ ਕ ਦਿਨਾਂ ਤੋਂ ਇਹ ਪਿੰਡ ਦੇ ਵਿਚ ਸਾਰੇ ਸ਼ਹਿਰ ਦੇ ਵਿਚ ਢੰਡੋਰਾ ਪਿੱਟ ਰਹੇ ਨੇ, ਸਾਰੇ ਦੇਸ਼ ਵਿਚ ਢੰਡੋਰਾ ਪਿੱਟ ਰਹੇ ਨੇ ਵੀ ਦੱਸੋ ਜੇ ਕਿਸੇ ਨੂੰ ਪਤਾ ਹੋਵੇ ਉਦੋਂ ਇਨਾਮ ਦਿੱਤਾ ਜਾਏਗਾ, ਉਹਨੂੰ ਖਿਲਤਾਂ ਦਿੱਤੀਆਂ ਜਾਣਗੀਆਂ, ਜਾਇਦਾਦਾਂ ਦਿੱਤੀਆਂ ਜਾਣਗੀਆਂ, ਜ਼ਗੀਰਾਂ ਦਿੱਤੀਆਂ ਜਾਣਗੀਆਂ। ਏਦਾਂ ਚਾਰ ਕ ਦਿਨਾਂ ਤੋਂ ਆ ਰੋਲਾ ਪਾ ਰਹੇ ਨੇ ਸ਼ਹਿਰ ਦੇ ਵਿਚ, ਪਹਿਲਾਂ ਤਿੰਨ ਦਿਨ ਇਹ ਕੁਝ ਨੀ ਬੋਲੇ, ਸੱਤ ਦਿਨ ਘੋੜਾ ਚੋਰੀ ਨੂੰ ਹੋਏ ਹੋ ਚੁੱਕੇ ਨੇ।
ਖੋਜ ਨਾ ਪਾਏ ਹਾਰ ਸਭ ਰਹੇ,
ਸਾਰੇ ਖੋਜ ਆ ਰਹੇ ਨੇ, ਇਹਨਾਂ ਨੇ ਬੜੇ ਬੜੇ ਖੋਜੀ ਲਾਏ ਖੋਜਣ ਵਾਸਤੇ, ਸਭ ਖੋਜ ਖੋਜ ਕੇ ਹਾਰ ਗਏ, ਪਰ ਕਿਸੇ ਨੂੰ ਘੋੜਾ ਨਹੀਂ ਪ੍ਰਾਪਤ ਹੋ ਸਕਿਆ, ਉਹਦੇ ਬਾਰੇ ਨਹੀਂ ਪਤਾ ਲੱਗ ਸਕਿਆ।
ਪਿੱਛੇ ਡਿੰਡਮ ਦੇ ਇਮ ਕਹੇ,
ਜਦੋਂ ਇਹਨਾਂ ਨੂੰ ਘੋੜਾ ਨਹੀਂ ਲੱਭਿਆ ਤੇ ਇਹਨਾਂ ਨੇ ਹੁਣ ਡੋਂਡੀ ਪਿੱਟਣੀ ਸ਼ੁਰੂ ਕਰ ਦਿੱਤੀ ਆ, ਢੰਡੋਰਾ ਪਿੱਟਣਾ ਸ਼ੁਰੂ ਕਰ ਦਿੱਤਾ।
ਮੁਖ ਮੰਗਿਓ ਅਗਰਤ ਤੇਲੇ, ਜੋ ਨਰ ਖੋਜ ਤੁਰੰਗਮ ਦੇ।
ਇਹ ਡਿੰਡਮ ਫੇਰ ਰਹੇ ਨੇ ਕਿ ਜਿਹੜਾ ਘੋੜੇ ਬਾਰੇ ਦੱਸੇਗਾ, ਘੋੜਾ ਜਾਂ ਘੋੜੇ ਬਾਰੇ ਦੱਸ ਹੀ ਪਾ ਦੇਗਾ, ਉਹਦੀ ਖੋਜ ਪਾ ਕੇ ਦੱਸ ਦੇਗਾ, ਉਹਨੂੰ ਮੂੰਹ ਮੰਗਿਆ ਇਨਾਮ ਬਾਦਸ਼ਾਹ ਕੋਲੋਂ ਮਿਲੇਗਾ, ਮੂੰਹ ਮੰਗਿਆ ਇਨਾਮ ਉਹਨੂੰ ਪ੍ਰਾਪਤ ਹੋਵੇਗਾ। ਇਹ ਢੰਡੋਰਾ ਹੁਣੇ ਨਗਰ ਦੇ ਵਿਚ ਪਿੱਟ ਰਹੇ ਨੇ।
ਸੁਣ ਬੀਬੀਆ ਬੋ ਭਾਂਤ ਵਿਚਾਰੇ,
ਭਾਈ ਸਾਹਿਬ ਨੇ ਜਦੋਂ ਸਿੱਖਾਂ ਕੋਲੋਂ ਇਹ ਗੱਲ ਸੁਣੀ, ਭਾਈ ਸਾਹਿਬ ਨੂੰ ਹੁਣ ਵਿਧੀ ਮਿਲ ਗਈ, ਦੂਜਾ ਘੋੜਾ ਕਿਵੇਂ ਲੈ ਕੇ ਜਾਣਾ ਉਹਦੀ ਵਿਧੀ ਭਾਈ ਸਾਹਿਬ ਨੂੰ ਸੁਣਦਿਆਂ ਗੱਲਾਂ ਵਿਚੋਂ ਹੀ ਗੱਲ ਮਿਲ ਗਈ। ਭਾਈ ਬਿਧੀ ਚੰਦ ਜੀ ਹੁਣ ਆਪਣੇ ਮਨ ਦੇ ਵਿਚ ਵਿਚਾਰ ਕਰਦੇ ਨੇ,
ਕੌਣ ਦਾਵਤੇ ਦੁਤੀ ਨਿਕਾਰੈ,
ਸੋਚਦੇ ਨੇ ਕਿ ਹੁਣ ਕਿਹੜਾ ਦਾ ਰਚੀਏ, ਜਿਸ ਦਾ ਦੇ ਨਾਲ ਇਹ ਦੂਜਾ ਘੋੜਾ ਕੱਢੀਏ।
ਪੂਰਬ ਸਮ ਅਬਰਿਓ ਨਾ ਜਾਏ,
ਜਿਵੇਂ ਮੈਂ ਪਹਿਲਾਂ ਜਾ ਕੇ ਰਿਹਾ ਸੀ ਕਸੇਰਾ ਬਣ ਕੇ, ਉਦਾਂ ਤਾਂ ਹੁਣ ਜਾ ਕੇ ਮੈਨੂੰ ਦੁਬਾਰਾ ਨੌਕਰੀ ਨੀ ਮਿਲਣੀ, ਦੁਬਾਰਾ ਉਦਾਂ ਦੀ ਹੁਣ ਜਿੰਮੇਵਾਰੀ ਜੋ ਪਹਿਲਾਂ ਮੈਨੂੰ ਪ੍ਰਾਪਤ ਹੋਈ ਸੀ, ਜਿਵੇਂ ਮੈਂ ਕਿਲੇ ਦੇ ਅੰਦਰ ਜਾਂਦਾ ਆਉਂਦਾ ਸੀ, ਉਹ ਕੰਮ ਹੁਣ ਮੈਨੂੰ ਪ੍ਰਾਪਤ ਨਹੀਂ ਹੋਣਾ।
ਕਿਮ ਗਮਨੋ ਬਾਜ਼ੀ ਜਿਸ ਥਾਏ,
ਪਰ ਹੁਣ ਉਹ ਘੋੜੇ ਤੋਂ ਜਦੋਂ ਤੱਕ ਉਹ ਦੂਜੇ ਘੋੜੇ ਤੱਕ ਮੈਂ ਪਹੁੰਚਦਾ ਨੀ, ਕੰਮ ਨੀ ਬਣਨਾ। ਹੁਣ ਉਹਦੇ ਤੱਕ ਕਿਵੇਂ ਪਹੁੰਚਿਆ ਜਾਵੇ, ਉਸ ਘੋੜੇ ਤੱਕ ਕਿਵੇਂ ਪਹੁੰਚਿਆ ਜਾਵੇ ਜਿੱਥੇ ਉਹ ਬੱਧਾ ਹੋਇਆ।
ਇਸ ਮੈਂ ਨਹੀਂ ਪ੍ਰਵੇਸ਼ਨ ਪਾਵੋ,
ਰਾਤ ਨੂੰ ਵੀ ਕਿਲੇ ਚ ਪ੍ਰਵੇਸ਼ ਨਹੀਂ ਮੈਂ ਕਰ ਸਕਣਾ, ਰਾਤ ਦੇ ਹਨੇਰੇ ਵਿਚ ਵੀ ਕਿਲੇ ਚ ਨਹੀਂ ਜਾ ਸਕਦਾ।
ਜਿਮ ਕਿਮ ਬਰੋ ਨ ਪੁਨ ਨਿਕਾਵੋ,
ਜਿਵੇਂ ਕਿਵੇਂ ਜਾ ਕੇ ਜੇ ਵੜ ਵੀ ਗਿਆ ਮੈਂ ਕਿਲੇ ਦੇ ਵਿਚ, ਤੇ ਕਿਲੇ ਚੋਂ ਬਾਹਰ ਨਿਕਲਣਾ ਔਖਾ ਹੋ ਜਾਣਾ, ਉਥੋਂ ਬਾਹਰ ਆਉਣਾ ਔਖਾ ਹੋ ਜਾਣਾ।
ਸਾਵਧਾਨ ਹੈ ਸੁਪੱਤ ਹਜ਼ਾਰੋਂ,
ਹਜ਼ਾਰਾਂ ਦੀ ਗਿਣਤੀ ਚ ਸੂਰਮੇ ਖੜੇ ਨੇ ਕਿਲੇ ਦੇ ਵਿਚ ਪਹਿਰਾ ਦੇ ਰਹੇ ਨੇ, ਜਿਹੜੇ ਸਾਵਧਾਨੀ ਨਾਲ ਪਹਿਰਾ ਦੇ ਰਹੇ ਨੇ।
ਅਟਕਾਵੇਂ ਕੇਤਕ ਤਬ ਮਾਰੋ,
ਜੇ ਮੈਂ ਵੜ ਵੀ ਗਿਆ ਕਿਲੇ ਚ, ਉਹਨਾਂ ਨੇ ਮੈਨੂੰ ਰੋਕ ਲਿਆ ਤੇ ਮੈਂ ਕਿੰਨਿਆਂ ਕੁ ਨੂੰ ਮਾਰਾਂਗਾ, ਦਸਾਂ ਨੂੰ, ਵੀਹਾਂ ਨੂੰ, ਪੰਜਾਹਾਂ ਨੂੰ, ਉੱਥੇ ਤਾਂ ਹਜ਼ਾਰਾਂ ਦੀ ਗਿਣਤੀ ਚ ਨੇ, ਕਿੰਨਿਆਂ ਕੁ ਨੂੰ ਮਾਰਾਂਗਾ ਤੇ ਕਿੰਨਿਆਂ ਨੂੰ ਮਾਰ ਕੇ ਉਥੋਂ ਨਿਕਲਾਂਗਾ।
ਨਹੀਂ ਜਾਣਦੇ ਇਸ ਰੀਤ,
ਇਸ ਰੀਤੀ ਨਾਲ ਉਹਨਾਂ ਨੇ ਮੈਨੂੰ ਉਥੋਂ ਕਿਲੇ ਚੋਂ ਜਾਣ ਨਹੀਂ ਦੇਣਾ। ਜੇ 10-20 ਬੰਦੇ ਮੈਂ ਮਾਰ ਵੀ ਦਿੱਤੇ ਤਾਂ ਉਹਨਾਂ ਨੇ ਮੈਨੂੰ ਪਕੜ ਲੈਣਾ, ਗ੍ਰਿਫਤਾਰ ਕਰ ਲੈਣਾ, ਇਸ ਰੀਤੀ ਦੇ ਨਾਲ ਫਿਰ ਮੈਂ ਉਥੋਂ ਨਿਕਲ ਨਹੀਂ ਸਕਾਂਗਾ।
ਪਕੜੇ ਪਰਾਂ ਕਰੇ ਵਿਪਰੀਤ,
ਫੜੇ ਗਏ ਤੇ ਫਿਰ ਬੜਾ ਉਲਟਾ ਕੰਮ ਹੋ ਜਾਏਗਾ, ਵਿਪਰੀਤ ਕੰਮ ਹੋ ਜਾਏਗਾ।
ਸੋ ਬਲ ਮਤੀ ਉਪਾਏ ਹੋਏ ਰੂਰਾ,
ਭਾਈ ਸਾਹਿਬ ਸੋਚਦੇ ਨੇ ਵੀ ਹੁਣ ਕੋਈ ਹੋਰ ਉਪਾਅ ਕਰਨਾ ਪਏਗਾ, ਚੋਰੀ ਵੜ ਕੇ ਵੀ ਕਿਲੇ ਵਿਚ ਗੱਲ ਨਹੀਂ ਬਣਨੀ, ਉੱਥੇ ਕਿੰਨਿਆਂ ਨੂੰ ਮਾਰਾਂਗਾ, ਹਜ਼ਾਰਾਂ ਦੀ ਗਿਣਤੀ ਚ ਉੱਥੇ ਸੂਰਮੇ ਪਹਿਰਾ ਦੇ ਰਹੇ ਨੇ, ਇਸ ਕਰਕੇ ਹੁਣ ਕੋਈ ਹੋਰ ਹੀ ਉਪਾਅ ਚੰਗਾ ਸੁੰਦਰ ਕਰਨਾ ਪਵੇਗਾ,
ਜਿਸ ਤੇ ਕਾਰਜ ਲੈ ਕਰ ਪੂਰਾ,
ਜਿਹਦੇ ਨਾਲ ਇਹ ਕੰਮ ਪੂਰਾ ਕੀਤਾ ਜਾ ਸਕੇ, ਜਿਹੜਾ ਕਾਰਜ ਰਹਿ ਗਿਆ ਇਹ ਪੂਰਾ ਕੀਤਾ ਜਾ ਸਕੇ।
ਵਿਗੜ ਜਾਏ ਕਾਰਜ ਮੈਂ ਮਰੋ,
ਜੇ ਮੈਂ ਮਰ ਗਿਆ ਉੱਥੇ ਲੜਦਿਆਂ ਲੜਦਿਆਂ ਜੇ ਮਾਰਿਆ ਗਿਆ ਤਾਂ ਵੀ ਸਾਰਾ ਕੰਮ ਵਿਗੜ ਜਾਏਗਾ।
ਗੁਰੂ ਅਪਵਾਦ ਜਗਤ ਮੈਂ ਕਰੂ,
ਇਹਦੇ ਵਿਚ ਫਿਰ ਗੁਰੂ ਸਾਹਿਬ ਦਾ ਅਪਵਾਦ ਹੋਏਗਾ ਜਗਤ ਵਿਚ, ਮਹਾਰਾਜ ਜੀ ਦਾ ਨਿਰਾਦਰ ਹੋਵੇਗਾ, ਲੋਕ ਗੱਲਾਂ ਕਰਨਗੇ ਵੇਖੋ ਜੀ ਗੁਰੂ ਕਾ ਸਿੱਖ ਗਿਆ ਉਥੋਂ ਘੋੜਾ ਨਹੀਂ ਲਿਆ ਸਕਿਆ, ਏਦਾਂ ਲੋਕ ਅਪਵਾਦ ਕਰਨਗੇ ਸਤਿਗੁਰਾਂ ਦੇ ਨਾਂ ਦੇ ਉੱਤੇ, ਲੋਕ ਏਦਾਂ ਦੀਆਂ ਗੱਲਾਂ ਕਰਨਗੇ।
ਤੇ ਨਿੱਕੇ ਬਣੇ ਵਿਚਾਰਨ
ਕਰਕੇ ਹੁਣ ਕੋਈ ਚੰਗੀ ਵਿਚਾਰ ਕਰਨੀ ਪਏਗੀ,
ਕਰੋ ਤੁਰੰਗ ਸੁਖੈਨ ਨਿਕਾਰਨ,
ਸੁਖੈਨ ਹੀ ਢੰਗ ਨਾਲ ਸੌਖੇ ਢੰਗ ਦੇ ਨਾਲ ਉਹ ਘੋੜਾ ਉਥੋਂ ਕੱਢਿਆ ਜਾ ਸਕੇ, ਇਹ ਉਦਾਂ ਦੇ ਔਖੇ ਕੰਮ ਕਰਕੇ ਜਾਂ ਰਾਤ ਦੇ ਹਨੇਰੇ ਚ ਉਥੇ ਜਾ ਕੇ ਘੋੜਾ ਨਹੀਂ ਕੱਢਿਆ ਜਾਣਾ, ਕੋਈ ਸੌਖਾ ਢੰਗ ਵਿਚਾਰਨਾ ਪਏਗਾ ਜਿਹਦੇ ਨਾਲ ਉਹ ਘੋੜਾ ਉਥੋਂ ਕੱਢਿਆ ਜਾ ਸਕੇ।
ਪਲਟੋ ਬੇਸ ਪਛਾਣੈ ਨਾਹੀ,
ਇਹਦੇ ਵਾਸਤੇ ਪਹਿਲਾਂ ਮੈਨੂੰ ਆਪਣਾ ਭੇਸ ਬਦਲਣਾ ਪਏਗਾ। ਭਾਈ ਵਿਧੀ ਚੰਦ ਜੀ ਸੋਚ ਰਹੇ ਨੇ ਮਨ ਹੀ ਮਨ ਕਿ ਪਹਿਲਾਂ ਮੈਨੂੰ ਆਪਣਾ ਭੇਸ ਬਦਲਾਉਣਾ ਪਏਗਾ ਤਾਂ ਜੋ ਮੈਨੂੰ ਪਛਾਣ ਨਾ ਲੈਣ, ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਵੇਖਿਆ ਹੋਇਆ ਕਸੇਰੇ ਦੇ ਰੂਪ ਦੇ ਵਿਚ, ਇਸ ਕਰਕੇ ਪਹਿਲਾਂ ਮੈਨੂੰ ਆਪਣਾ ਭੇਸ ਬਦਲਣਾ ਪਵੇਗਾ ਤਾਂ ਜੋ ਉਹ ਮੈਨੂੰ ਪਹਿਚਾਣ ਨਾ ਸਕਣ।
ਬੁੱਧ ਬਲ ਕਰ ਮਿਲ ਤੁਰਕਨ ਮਾਈ,
ਬੁੱਧੀ ਦੇ ਬਲ ਦੇ ਨਾਲ ਮੈਂ ਇਹਨਾਂ ਤੁਰਕਾਂ ਵਿਚ ਜਾ ਕੇ ਮਿਲਾਂ, ਇਹਨਾਂ ਤੁਰਕਾਂ ਨਾਲ ਜਾ ਕੇ ਮੁਲਾਕਾਤ ਕਰਾਂ।
ਅਬ ਖੋਜੀ ਕੀ ਚਾਪ ਕਨੇਰੇ,
ਇਸ ਵਕਤ ਜਿਹੜੀ ਇਹ ਡੋਂਡੀ ਪਿੱਟ ਰਹੇ ਨੇ ਸ਼ਹਿਰ ਦੇ ਵਿਚ, ਲਾਹੌਰ ਦੇ ਬਾਜ਼ਾਰਾਂ ਚ ਢੰਡੋਰਾ ਪਿੱਟ ਰਹੇ ਨੇ, ਇਹਨਾਂ ਨੂੰ ਇਸ ਵੇਲੇ ਇਕ ਖੋਜੀ ਦੀ ਲੋੜ ਹੈ, ਜਿਹੜਾ ਘੋੜੇ ਦਾ ਖੋਜ ਦੱਸ ਸਕੇ ਵੀ ਘੋੜਾ ਇਸ ਵੇਲੇ ਕਿੱਥੇ ਹੈ। ਇਸ ਵਕਤ ਇਹਨਾਂ ਨੂੰ ਬਾਦਸ਼ਾਹ ਦੇ ਸਮੇਤ ਸਾਰਿਆਂ ਨੂੰ ਕਿਸੇ ਖੋਜੀ ਦੀ ਚਾਹ ਹੈ, ਇਹ ਖੋਜੀ ਨੂੰ ਲੱਭ ਰਹੇ ਨੇ।
ਰੋਜ਼ ਪੁਕਾਰਤ ਕਰਦੇ ਫੇਰੇ,
ਸਾਰੇ ਸ਼ਹਿਰ ਦੇ ਵਿਚ ਪੁਕਾਰਾਂ ਕਰਦੇ ਫਿਰਦੇ ਨੇ, ਆਵਾਜ਼ਾਂ ਦਿੰਦੇ ਫਿਰਦੇ ਨੇ,
ਸੋ ਸਰੂਪ ਤਰ ਪਹੁੰਚੋ ਜਾਏ,
ਹੁਣ ਮੈਨੂੰ ਖੋਜੀ ਦਾ ਰੂਪ ਹੀ ਬਣਾਉਣਾ ਪਏਗਾ, ਜਿਹੜਾ ਗੁੰਮੀਆਂ ਗਵਾਚੀਆਂ ਚੀਜ਼ਾਂ ਲੱਭ ਕੇ ਦਿੰਦਾ ਨਾ, ਏਦਾਂ ਦਾ ਕੋਈ ਖੋਜੀ ਦਾ ਰੂਪ ਬਣਾ ਕੇ ਮੈਨੂੰ ਹੁਣ ਜਾਣਾ ਪਵੇਗਾ।
ਭਿਖੋ ਸ਼ਾਹ,
ਖੋਜੀ ਦਾ ਸਰੂਪ ਧਾਰਨ ਕਰਕੇ ਰਮਲੀ ਦਾ ਭੇਸ ਬਣਾਵਾਂਗਾ। ਰਮਲੀ ਖਾਲਸਾ ਜੀ ਉਹਨਾਂ ਸਮੇਂ ਚ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਆਪਣੇ ਮੰਤਰ ਵਿਦਿਆ ਦੇ ਨਾਲ ਗੁੰਮੀਆਂ ਚੀਜ਼ਾਂ ਦੱਸ ਦਿੰਦੇ ਸੀ ਵੀ ਤੁਹਾਡੀ ਚੀਜ਼ ਇਸ ਵੇਲੇ ਫਲਾਣੀ ਥਾਂ ਤੇ ਪਈ ਹੈ। ਭਾਈ ਸਾਹਿਬ ਨੇ ਸੋਚਿਆ ਵੀ ਇਹਨਾਂ ਨੂੰ ਖੋਜੀ ਚਾਹੀਦਾ, ਹੁਣ ਮੈਂ ਖੋਜੀ ਬਣ ਕੇ ਜਾਵਾਂ ਇਹਨਾਂ ਦੇ ਕੋਲ ਤੇ ਬਾਦਸ਼ਾਹ ਨੂੰ ਮਿਲ ਕੇ ਘੋੜਾ ਲੈ ਕੇ ਉਥੋਂ ਨਿਕਲ ਸਕਾਂ।
ਕਿਮ ਨਿਸ਼ਚੈ ਕਰ ਸੁਪਤੇ ਉਹ ਰਾਤੇ,
ਭਾਈ ਸਾਹਿਬ ਨੇ ਨਿਸ਼ਚਾ ਕਰ ਲਿਆ ਵੀ ਹੁਣ ਖੋਜੀ ਦਾ ਹੀ ਭੇਸ ਬਦਲਾਨੇ, ਖੋਜੀਆਂ ਦੇ ਜਿਹੋ ਜਿਹੇ ਭੇਸ ਹੁੰਦੇ ਨੇ ਉਦਾਂ ਦੇ ਭੇਸ ਬਣਾਵਾਂਗੇ, ਏਦਾਂ ਦਾ ਨਿਸ਼ਚਾ ਕਰਕੇ ਭਾਈ ਵਿਧੀ ਚੰਦ ਜੀ ਰਾਤ ਨੂੰ ਸੌ ਗਏ।
ਸਤਿਗੁਰ ਸਿਮਰਤ ਜਾਗੇ ਉਪਰਾਤੇ,
ਸਤਿਗੁਰਾਂ ਦਾ ਸਿਮਰਨ ਕਰਕੇ ਅੰਮ੍ਰਿਤ ਵੇਲੇ ਅਗਲੇ ਦਿਨ ਭਾਈ ਸਾਹਿਬ ਜੀ ਜਾਗੇ ਹਨ।
ਸਲਤਾ ਕੋਲ ਦੋਰੀ ਜਾਏ,
ਭਾਈ ਸਾਹਿਬ ਜੀ ਲਾਗੇ ਦਰਿਆ ਵਗਦਾ ਸੀ, ਦਰਿਆ ਦੇ ਕੂਲ ਦੇ ਦੂਰ ਜਾ ਕਰਕੇ
ਸੋਚ ਇਸ਼ਨਾਨ ਕੀਨ ਮਨ ਭਾਰਤ,
ਮਨ ਭਾਉਂਦਾ ਇਸ਼ਨਾਨ ਪਾਨ ਕੀਤਾ ਦਰਿਆ ਦੇ ਨਿਰਮਲ ਜਲ ਵਿਚ।
ਕਰੇ ਦੁਪਹਿਰੇ ਪੁਰਕ ਮੁਰਿਓ,
ਜਦੋਂ ਦੁਪਹਿਰਾ ਢਲ ਗਿਆ ਤੇ ਘਰੇ ਦੁਪਹਿਰੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨਗਰ ਵਿਚ ਵਾਪਸ ਆਏ।
ਸਾਬ ਆਪ ਕੋ ਨਿਸ਼ਚੈ ਕਰਿਓ,
ਬਹਿ ਕੇ ਦਰਿਆ ਦੇ ਕੰਢੇ ਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਆਏ ਨੇ ਵੀ ਭੇਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਖੋਜੀ ਦਾ ਰੂਪ ਕਿਸ ਤਰ੍ਹਾਂ ਦਾ ਬਣਾਉਣਾ ਚਾਹੀਦਾ, ਇਹ ਸਾਰਾ ਨਿਸ਼ਚਾ ਕਰਕੇ ਭਾਈ ਵਿਧੀ ਚੰਦ ਜੀ ਸ਼ਹਿਰ ਲਾਹੌਰ ਦੇ ਵਿਚ ਅੰਦਰ ਆ ਗਏ ਹਨ।
ਖੱਤਰੀ ਸਿੱਖ ਬਹੋੜਾ ਨਾਮੋ,
ਖਾਲਸਾ ਜੀ ਸ਼ਹਿਰ ਦੇ ਵਿਚ ਇਕ ਗੁਰੂ ਘਰ ਦਾ ਖੱਤਰੀ ਸਿੱਖ ਰਹਿੰਦਾ ਸੀ, ਇਹਦਾ ਨਾਂ ਸੀ ਭਾਈ ਬਹੋੜਾ।
ਕਰੈ ਬਜਾਜੀ ਕੋ ਬੋ ਕੰਮ,
ਭਾਈ ਬਹੋੜਾ ਜੀ ਬਜਾਜੀ ਦਾ ਕੰਮ ਕਰਦੇ ਸੀ, ਯਾਨੀ ਕਿ ਕੱਪੜੇ ਦਾ ਕੰਮ ਕਰਦੇ ਸੀ, ਕੱਪੜਾ ਵੇਚਦੇ ਖਰੀਦਦੇ ਕੱਪੜੇ ਦੀ ਦੁਕਾਨ ਸ਼ਹਿਰ ਦੇ ਵਿੱਚ ਭਾਈ ਬਹੋੜਾ ਜੀ ਕਰਦੇ ਸਨ।
ਸਦਨ ਪ੍ਰਵੇਸ਼ ਜਾਏ
ਭਾਈ ਬਿਧੀ ਚੰਦ ਜੀ ਆਏ, ਕਿਉਂਕਿ ਭਾਈ ਸਾਹਿਬ ਨੂੰ ਭੇਸ ਬਦਲਾਉਣ ਵਾਸਤੇ ਕੱਪੜੇ ਚਾਹੀਦੇ ਸੀ। ਤੋ ਭਾਈ ਸਾਹਿਬ ਭਾਈ ਬਹੋੜੇ ਜੀ ਦੇ ਬਹੋੜਾ ਜੀ ਦੇ ਘਰ ਆਏ। ਇਹਦੇ ਘਰ ਵਿੱਚ ਆ ਕੇ ਭਾਈ ਸਾਹਿਬ ਜੀ ਨੇ ਚਰਨ ਪਾਏ।
ਦੁਪਹਿਰ
ਦਾ ਬਾਅਦ ਦਾ ਸ਼ਾਮ ਦਾ ਸਮਾਂ ਸੀ। ਭਾਈ ਸਾਹਿਬ ਜੀ ਨੂੰ ਵੇਖ ਕੇ ਭਾਈ ਬਹੋੜਾ ਜੀ ਬੜੇ ਅਦਬ ਨਾਲ ਸਤਿਕਾਰ ਨਾਲ ਉੱਠ ਕੇ ਖਲੋਤੇ ਹਨ।
ਪਰਸਪਰ ਬੰਧਨ
ਦੋਵਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੈਰੀ ਪਵਣਾ ਕੀਤਾ, ਚਰਨਾ ਤੇ ਮੱਥਾ ਟੇਕਿਆ।
ਆਨੰਦ ਖਤਰੀ ਸੋ
ਭਾਈ ਬਹੋੜਾ ਜੀ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ ਭਾਈ ਬਿਧੀ ਚੰਦ ਜੀ ਨੂੰ ਆਪਣੇ ਘਰ ਚ ਵੇਖ ਕੇ।
ਗੁਰੂ ਸਾਹਿਬ ਤੋਂ ਮਤ ਭਾਰੇ ਪਾਵਨ ਕੀ ਸਦਨ ਹਮਾਰੇ।
ਭਾਈ ਬਹੋੜਾ ਜੀ ਕਹਿਣ ਲੱਗੇ, ਤੂੰ ਗੁਰੂ ਕਾ ਭਾਰੀ ਮੁਸਾਹਿਬ ਹੈ। ਭਾਈ ਬਿਧੀ ਚੰਦ ਜੀ ਤੁਸੀਂ ਗੁਰੂ ਕੇ ਸੇਵਾਦਾਰ ਹੋ, ਮਹਾਨ ਸਿੱਖ ਹੋ ਗੁਰੂ ਘਰ ਦੇ। ਤੁਸੀਂ ਬੜੀ ਦਇਆ ਕੀਤੀ ਹੈ ਕਿ ਆ ਕੇ ਆਪਣੇ ਚਰਨ ਮੇਰੇ ਘਰ ਪਾ ਕੇ ਮੇਰੇ ਘਰ ਨੂੰ ਪਵਿੱਤਰ ਕੀਤਾ, ਮੇਰੇ ਘਰ ਨੂੰ ਪਾਵਨ ਕੀਤਾ। ਭਾਈ ਸਾਹਿਬ ਜੀ ਤੁਸੀਂ ਬੜੀ ਦਇਆ ਦ੍ਰਿਸ਼ਟੀ ਕੀਤੀ ਹੈ।
ਰੁਚਿਰ ਪ੍ਰਿਆਂਕ ਡਸਾਵਨ ਕੀਨਾ
ਕਹਿ ਕੇ ਭਾਈ ਬਹੋੜਾ ਜੀ ਨੇ ਬੜਾ ਸੋਹਣਾ ਪਲਗਾ ਭਾਈ ਬਿਧੀ ਚੰਦ ਜੀ ਦੇ ਬੈਠਣ ਵਾਸਤੇ ਡਸਾਇਆ ਹੈ।
ਤੈਂ ਬਿਠਾਏ ਬੋ ਆਦਰ ਦੀਨਾ,
ਵਧੀਆ ਪਲਗਾ ਡਾਹ ਕੇ ਉਹਦੇ ਤੇ ਭਾਈ ਬਿਧੀ ਚੰਦ ਜੀ ਨੂੰ ਬੜੇ ਅਦਬ ਨਾਲ ਸਤਿਕਾਰ ਦੇ ਨਾਲ ਬਿਠਾਇਆ।
ਦੰਪਤੀ ਮਿਲ ਕਰ ਪਾਏ ਪੁਖਾਰੇ।
ਭਾਈ ਬਿਧੀ ਚੰਦ ਜੀ ਦੇ ਚਰਨ ਧੋਏ ਭਾਈ ਬਹੋੜਾ ਜੀ ਨੇ, ਔਰ ਭਾਈ ਬਹੋੜਾ ਜੀ ਦੀ ਘਰਵਾਲੀ ਦੋਵਾਂ ਜੀਆਂ ਨੇ ਰਲ ਕੇ ਭਾਈ ਬਿਧੀ ਚੰਦ ਜੀ ਦੇ ਚਰਨ ਧੋਏ ਹਨ।
ਸੋ ਜਲ ਸੀਸ ਬਦਨ ਮੈਂ ਡਾਰੇ,
ਜਲ ਨਾਲ ਚਰਨ ਧੋ ਕੇ ਉਹ ਜਿਹੜਾ ਜਲ ਸੀ ਉਹ ਆਪਣੇ ਸਿਰ ਦੇ ਉੱਤੇ ਪਾਇਆ। ਉਹ ਜਲ ਦਾ ਚੂੜੇ ਛਕੇ ਵੀ ਗੁਰੂ ਕੇ ਸਿੱਖ ਦੇ ਚਰਨਾਂ ਦਾ ਜਲ ਹੈ। ਇੰਨਾ ਪਿਆਰ ਇੰਨਾ ਅਦਬ ਭਾਈ ਬਹੋੜਾ ਜੀ ਨੇ ਭਾਈ ਬਿਧੀ ਚੰਦ ਜੀ ਦਾ ਕੀਤਾ।
ਸਕਲ ਸਦਨ ਕੋ ਸਿੰਚਿਤ ਕਰ ਮੈਂ,
ਜਿਹੜਾ ਜਲ ਵਧਿਆ ਸੀ ਸਾਰੇ ਘਰ ਦੇ ਵਿੱਚ ਛਿੱਟੇ ਮਾਰੇ ਜਲ ਦੇ, ਵੀ ਘਰ ਵੀ ਪਵਿੱਤਰ ਹੋ ਜਾਏ। ਗੁਰੂ ਕੇ ਸਿੱਖ ਦੇ ਚਰਨਾਂ ਦਾ ਧੋਤਾ ਹੋਇਆ ਜਲ ਹੈ, ਚਰਨ ਪੌਲ ਹੈ, ਉਹ ਸਾਰੇ ਘਰ ਦੇ ਵਿੱਚ ਉਹ ਜਲ ਦਾ ਛਿੜਕਾਵ ਕੀਤਾ।
ਆਪਣੇ ਦੀਰਘ ਭਾਗ ਵਿਚਰ ਕੇ,
ਆਪਣੇ ਬੜੇ ਵੱਡੇ ਭਾਗ ਜਾਣੇ ਕਿ ਸਾਡੇ ਅਹੋ ਭਾਗ ਵੱਡੇ ਭਾਗ ਕਿ ਏਡਾ ਵੱਡਾ ਮਹਾਨ ਸਿੱਖ ਗੁਰੂ ਘਰ ਦਾ ਛੇਵੇਂ ਪਾਤਸ਼ਾਹ ਦੇ ਵੱਡੇ ਮੁਸਾਹਿਬ ਸਿੱਖ ਭਾਈ ਬਿਧੀ ਚੰਦ ਜੀ ਸਾਡੇ ਘਰ ਆਏ ਨੇ, ਸਾਡੇ ਭਾਗ ਜਾਗ ਪਏ ਨੇ। ਏਦਾਂ ਦਾ ਆਨੰਦ ਤੇ ਖੁਸ਼ੀ ਭਾਈ ਬਹੋੜਾ ਜੀ ਔਰ ਇਹਨਾਂ ਦੀ ਘਰਵਾਲੀ ਦੇ ਅੰਦਰ ਬਣੀ ਹੋਈ ਹੈ।
ਘਟ ਰਸ ਕੇ ਭੋਜਨ ਕਰਵਾਏ,
ਇਹ ਰਸਾਂ ਦੇ ਸਹਿਤ ਭੋਜਨ ਤਿਆਰ ਕਰਵਾਏ, ਉਹ ਭੋਜਨ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਚੁਕਾਏ ਹਨ।
ਸਨਮਾਨਿਤ ਤਰ ਭਾਉ ਅਚਾਏ,
ਬੜਾ ਸਨਮਾਨ ਕਰਕੇ ਬੜਾ ਅਦਬ ਸਤਕਾਰ ਦੇ ਕੇ ਖਟ ਰਸਾਂ ਸਹਿਤ ਭੋਜਨ, ਮਿੱਠੇ ਖੱਟੇ ਸਲੂਣੇ ਤੁਰਸ ਚਰਪਰੇ, ਏਦਾਂ ਖਟ ਰਸਾਂ ਦੇ ਸਹਿਤ ਜਿਹੜੇ ਭੋਜਨ ਨੇ ਉਹ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਭਾਵਨਾ ਸਹਿਤ ਇਹਨਾਂ ਨੇ ਚੁਕਾਏ ਨੇ।
ਤ੍ਰਿਪਤ ਹੋਏ ਕਰ ਪਾਨ ਪਖਾਰੇ,
ਪ੍ਰਸ਼ਾਦਾ ਛਕਣ ਤੋਂ ਬਾਅਦ ਤ੍ਰਿਪਤ ਹੋ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਹੱਥ ਧੋਏ ਨੇ।
ਬੋੜ ਬਹੋੜਾ ਬਿਨੈ ਉਚਾਰੇ,
ਜਦੋਂ ਭਾਈ ਸਾਹਿਬ ਜੀ ਪ੍ਰਸ਼ਾਦਾ ਛਕ ਹਟੇ ਤੋ ਭਾਈ ਬਹੋੜਾ ਜੀ ਨੇ ਹੱਥ ਜੋੜੇ, ਬੜੇ ਪਿਆਰ ਨਾਲ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ।
ਹਮ ਲਾਇਕ ਜੋ ਸੇਵਾ ਹੋਏ,
ਕਹਿਣ ਲੱਗੇ ਸਤਿਗੁਰੂ ਜੀ ਮੇਰੇ ਲਾਇਕ ਕੋਈ, ਭਾਈ ਬਿਧੀ ਚੰਦ ਜੀ ਮੇਰੇ ਲਾਇਕ ਕੋਈ ਸੇਵਾ ਹੋਵੇ ਹੁਕਮ ਕਰੋ, ਕੋਈ ਸੇਵਾ ਆਪ ਜੀ ਮੈਨੂੰ ਬਖਸ਼ੋ, ਤੁਸੀਂ ਬੜੀ ਦਇਆ ਕੀਤੀ ਆਏ ਹੋ ਚੱਲ ਕੇ, ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸੋ।
ਫੁਰਮਾਵੋ ਸਤਕਾਰੋ ਸੋਏ,
ਜੋ ਤੁਸੀਂ ਫੁਰਮਾਓਗੇ ਜੋ ਤੁਸੀਂ ਹੁਕਮ ਕਰੋਗੇ ਉਹੀ ਕੁਝ ਮੈਂ ਕਰਨ ਨੂੰ ਤਿਆਰ ਹਾਂ।
ਗੁਰਸਮ ਤੁਮਹੀ ਕਹਿਲ ਪਛਾਨੋ,
ਕਿਉਂਕਿ ਮੈਂ ਤੁਹਾਡੀ ਸੇਵਾ ਗੁਰੂ ਦੀ ਸੇਵਾ ਜਾਣ ਕੇ ਕਰਨੀ। ਮੈਂ ਤਾਂ ਇਹ ਸਮਝਦਾ ਵੀ ਸਿੱਖ ਨਹੀਂ, ਸਿੱਖ ਦੇ ਰੂਪ ਵਿੱਚ ਆਪ ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਚ ਆਏ ਨੇ, ਤੁਹਾਡੇ ਚ ਮੈਨੂੰ ਗੁਰੂ ਹੀ ਨਜ਼ਰ ਆ ਰਿਹਾ ਤੇ ਤੁਹਾਡੀ ਸੇਵਾ ਮੈਂ ਗੁਰੂ ਰੂਪ ਜਾਣ ਕੇ ਹੀ ਕਰਾਂਗਾ। ਤੁਸੀਂ ਹੁਕਮ ਕਰੋ ਕਿ ਮੈਂ ਕੀ ਸੇਵਾ ਕਰਾਂ।
ਅਧਿਕ ਸ਼੍ਰੀ ਮੈਂ ਆਪਣੀ ਜਾਨੋ,
ਤੁਹਾਡੀ ਸੇਵਾ ਕਰਕੇ ਮੈਂ ਆਪਣੀ ਭਾਰੀ ਸ਼੍ਰੇ ਸਮਝਾਂਗਾ, ਮੈਂ ਸਮਝਾਂਗਾ ਕਿ ਮੇਰੇ ਅਹੋ ਭਾਗ ਕਿ ਮੈਂ ਤੁਹਾਡੇ ਕਿਸੇ ਕੰਮ ਆ ਸਕਿਆ, ਤੁਹਾਡੀ ਕੋਈ ਸੇਵਾ ਕਰ ਸਕਿਆ।
ਕਹਿ ਸੁਨਾ ਸੁਪਚੋ ਚਈਐ ਲੇਹੋ।
ਭਾਈ ਬਿਧੀ ਚੰਦ ਜੀ, ਤੁਸੀਂ ਸੁਪਚਾਓ ਨਾ, ਆਪਣੇ ਮਨ ਚ ਕਿਸੇ ਪ੍ਰਕਾਰ ਦਾ ਸੰਕੋਚ ਨਾ ਕਰੋ, ਜੋ ਕਹੋਗੇ ਮੈਂ ਉਸੇ ਵੇਲੇ ਕਰਨ ਨੂੰ ਤਿਆਰ ਹਾਂ।
ਤੂੰ ਪੂਰਨ ਸਿੱਖ ਗੁਰੂ ਸਨੇਹੇ।
ਮਹਾਰਾਜ ਜੀ, ਤੁਸੀਂ ਪੂਰਨ ਸਿੱਖ ਹੋ ਭਾਈ ਬਿਧੀ ਚੰਦ ਜੀ, ਫਿਰ ਤੁਸੀਂ ਗੁਰੂ ਦੇ ਸਨੇਹੀ ਹੋ। ਤੁਹਾਡੇ ਹਿਰਦੇ ਚ ਗੁਰੂ ਦਾ ਪਿਆਰ ਵਸਦਾ ਹੈ, ਗੁਰੂ ਦੀ ਗੂੜੀ ਪ੍ਰੀਤ ਦੇ ਰੰਗ ਵਿਚ ਤੁਸੀਂ ਰੰਗੇ ਹੋਏ ਹੋ। ਬਚਨ ਕਰੋ, ਮੈਂ ਕੀ ਸੇਵਾ ਕਰਾਂ।
ਬਿਧੀ ਚੰਦ ਪਿਕ ਪਾਓ ਬਖਾਨੇ।
ਭਾਈ ਬਹੋੜਾ ਜੀ ਨੇ ਜਦੋਂ ਏਦਾਂ ਬੇਨਤੀ ਕੀਤੀ, ਇਹਨਾਂ ਦੀ ਭਾਵਨਾ ਵੇਖ ਕੇ, ਇਹਨਾਂ ਦਾ ਪ੍ਰੇਮ ਵੇਖ ਕੇ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਬੋਲੇ,
ਸ਼ੁਭੋਸ਼ਿਸ਼ ਇੱਕ ਹਿੰਦੁਸਤਾਨੇ।
ਭਾਈ ਸਾਹਿਬ ਕਹਿਣ ਲੱਗੇ, ਭਾਈ ਬਹੋੜਾ ਜੀ, ਜੇ ਸੇਵਾ ਕਰਨੀ ਹੈ ਤਾਂ ਫਿਰ ਏਦਾਂ ਕਰੋ, ਇੱਕ ਹਿੰਦੁਸਤਾਨੀ ਰਮਲੀ ਦਾ ਜਿਹੜਾ ਭੇਸ ਹੁੰਦਾ, ਉਹਦੇ ਵਾਸਤੇ ਇੱਕ ਜਿਹੜੀ ਹਿੰਦੁਸਤਾਨੀ ਪੁਸ਼ਾਕ ਚਾਹੀਦੀ ਹੈ, ਉਹ ਪੁਸ਼ਾਕ ਤੁਸੀਂ ਤਿਆਰ ਕਰਕੇ ਮੈਨੂੰ ਦਿਓ, ਕਿਉਂਕਿ ਮੈਂ ਇੱਕ ਭੇਸ ਬਣਾਉਣਾ ਚਾਹੁੰਦਾ, ਉਹਦੇ ਵਾਸਤੇ ਤੁਸੀਂ ਇੱਕ ਹਿੰਦੁਸਤਾਨੀ ਪੁਸ਼ਾਕ ਤਿਆਰ ਕਰਕੇ ਦਿਓ।
ਉਹ ਬਣਵਾਏ ਦਿਓ ਅਬ ਮੋਹੇ,
ਉਹ ਪੁਸ਼ਾਕ ਤੁਸੀਂ ਮੈਨੂੰ ਹੁਣ ਬਣਵਾ ਕੇ ਦੇ ਦਿਓ, ਜੇ ਦੇ ਸਕਦੇ ਹੋ।
ਇਹੀ ਸੇਵ ਸ਼ੁਭ ਲਾਇਕ ਤੋਹੇ,
ਇਹੀ ਸੇਵਾ ਤੁਹਾਡੇ ਲਾਇਕ ਹੈ ਕਿ ਇੱਕ ਹਿੰਦੁਸਤਾਨੀ ਪੁਸ਼ਾਕ ਮੈਂ ਜਿਸ ਤਰ੍ਹਾਂ ਦੱਸਾਂਗਾ, ਉਸ ਤਰ੍ਹਾਂ ਦੀ ਉਸੇ ਢੰਗ ਦੀ ਪੁਸ਼ਾਕ ਬਣਾ ਕੇ ਤੁਸੀਂ ਹਾਜ਼ਰ ਕਰੋ।
ਸੁਣਤ ਬੰਦ ਕਰ ਭਨੈ ਬਹੁੜਾ।
ਭਾਈ ਸਾਹਿਬ ਨੇ ਹੱਥ ਜੋੜੇ ਤੇ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ, ਆਪ ਦੀ ਜੋ ਕਹਿ ਰਹੇ ਹੋ।
ਮੈਂ ਬਨਵਾਏ ਦਿਓ ਇਹ ਪੂਰਾ,
ਇਹ ਕੰਮ ਸਵੇਰੇ ਹੀ ਹੋ ਜਾਏਗਾ। ਕੱਲ ਸਵੇਰ ਹੁੰਦਿਆਂ ਹੀ ਮੈਂ ਆਪ ਜੀ ਵਾਸਤੇ ਇਹੋ ਜਿਹੀ ਇੱਕ ਹਿੰਦੁਸਤਾਨੀ ਪੁਸ਼ਾਕ ਜੋ ਆਪ ਜੀ ਕਹਿ ਰਹੇ ਹੋ, ਉਹ ਮੈਂ ਕੱਲ ਸਵੇਰ ਹੁੰਦਿਆਂ ਹੀ ਤਿਆਰ ਕਰਵਾ ਦਿਆਂਗਾ।
ਪੁਰਖੋ ਸੁਪਤੇ ਨਿਸਾ ਬਿਤਾਏ।
ਰਾਤ ਦਾ ਸਮਾਂ ਸੀ, ਭਾਈ ਬਿਧੀ ਚੰਦ ਤੇ ਭਾਈ ਬਹੋੜਾ ਜੀ ਇੱਦਾਂ ਬਚਨ ਬਿਲਾਸ ਕਰ ਗਏ ਤੇ ਰਾਤ ਨੂੰ ਇਨ੍ਹਾਂ ਨੇ ਆਰਾਮ ਕੀਤਾ ਹੈ।
ਜਾਗੇ ਤਬ ਪ੍ਰਭਾਤ ਹੋਏ ਆਏ,
ਅਗਲਾ ਦਿਨ ਚੜ੍ਹਿਆ ਅੰਮ੍ਰਿਤ ਵੇਲਾ ਹੋਇਆ ਤੇ ਜਾਗੇ ਹਨ।
ਸਾਸ ਬੋੜੇ ਉਤ ਕਰ ਭਾਖਾ।
ਸੁਭਾ ਅੰਮ੍ਰਿਤ ਵੇਲੇ ਭਾਈ ਬਿਧੀ ਚੰਦ ਜੀ ਭਾਈ ਬਹੋੜਾ ਜੀ ਨੂੰ ਕਹਿਣ ਲੱਗੇ,
ਅਸ ਪੋਸ਼ਿਸ਼ ਕੀ ਮੁਝੇ ਬਲਾਖਾ।
ਭਾਈ ਬਹੋੜਾ ਜੀ ਸੁਣੋ, ਮੈਂ ਤੁਹਾਨੂੰ ਦੱਸ ਦਿਆਂ ਵੀ ਮੈਨੂੰ ਪੁਸ਼ਾਕ ਕਿਸ ਤਰ੍ਹਾਂ ਦੀ ਚਾਹੀਦੀ, ਜਿਸ ਤਰ੍ਹਾਂ ਦੀ ਪੁਸ਼ਾਕ ਚਾਹੀਦੀ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ।
ਸੂਖਮ ਸੋਤ ਬਸਤਰ ਬਰ ਪੀਨੋ।
ਤੁਹਾਡੀ ਆਪਣੀ ਕੱਪੜਿਆਂ ਦੀ ਦੁਕਾਨ ਹੈ, ਉਹਦੇ ਵਿੱਚੋਂ ਜਿਹੜਾ ਵਧੀਆ ਸੂਤਰ ਦਾ, ਬਰੀਕ ਸੂਤਰ ਦਾ ਜਿਹੜਾ ਕੱਤਿਆ ਹੋਵੇ ਕੱਪੜਾ ਹੋਵੇ, ਜਿਹੜਾ ਬਰੀਕ ਸੂਤਰ ਦਾ ਕੱਤਿਆ ਹੋਵੇ, ਇਹੋ ਜਿਹਾ ਚੀਨੋ ਜਿਹੜਾ ਬੜਾ ਪਤਲਾ ਹੋਵੇ, ਬਹੁਤਾ ਮੋਟਾ ਨਾ ਹੋਵੇ, ਪਤਲਾ ਕੱਪੜਾ ਹੋਵੇ,
ਇਸ ਤੇ ਕਰੋ ਪਿਰਾਹਨ ਤੀਨੋ।
ਉਹਦੇ ਉਹਦੀਆਂ ਤਿੰਨ ਝੱਗੀਆਂ ਬਣਾਉਣੀਆਂ, ਯਾਨੀ ਕਿ ਤਿੰਨ ਚੋਲੇ ਬਣਾਉਣੇ ਨੇ ਉਹਦੇ। ਭਾਈ ਬਿਧੀ ਚੰਦ ਜੀ ਕਹਿੰਦੇ ਵੀ ਸੂਖਮ ਧਾਗੇ ਦਾ ਬਣਿਆ ਹੋਵੇ ਕੱਪੜਾ, ਉਹਦੇ ਤਿੰਨ ਚੋਲੇ ਬਣਾਉਣੇ ਹਨ।
ਇੱਕ ਬਡੋ ਜਾਨੂ ਤੇ ਤਰੇ।
ਇੱਕ ਚੋਲਾ ਤਾਂ ਬਣਾਉਣਾ ਜਿਹੜਾ ਗੋਡਿਆਂ ਤੋਂ ਥੱਲੇ ਤੱਕ ਲੰਮਾ ਹੋਵੇ, ਤਿੰਨ ਚੋਲੇ ਬਣਾਉਣੇ ਨੇ, ਇੱਕ ਚੋਲਾ ਜਿਹੜਾ ਗੋਡਿਆਂ ਤੋਂ ਥੱਲੇ ਤੱਕ ਲੰਮਾ ਹੋਵੇ,
ਪੀਓ ਛੋਟਾ ਪਿਸਕੇ ਕਰੇ।
ਦੂਜਾ ਜਿਹੜਾ ਚੋਲਾ ਉਹ ਜਿਹੜਾ ਉਹ ਗੋਡਿਆਂ ਤੋਂ ਉੱਪਰ ਤੱਕ ਦਾ ਹੋਵੇ, ਇੱਕ ਗੋਡਿਆਂ ਤੋਂ ਥੱਲੇ ਤੱਕ ਲੰਮਾ ਹੋਵੇ, ਦੂਜਾ ਉਹਦੇ ਉੱਤੇ ਗੋਡਿਆਂ ਤੋਂ ਉੱਪਰ ਤੱਕ ਦਾ ਦੂਸਰਾ ਚੋਲਾ ਹੋਵੇ,
ਤੇ ਛੋਟਾ ਤੀਸਰ ਹੋਏ,
ਤੀਜਾ ਜਿਹੜਾ ਉਹ ਪੇਟ ਤੱਕ ਹੋਵੇ। ਪਹਿਲਾ ਚੋਲਾ ਜਿਹੜਾ ਗੋਡਿਆਂ ਤੋਂ ਥੱਲੇ ਤੱਕ ਲਮਕਦਾ ਹੋਵੇ, ਦੂਜਾ ਗੋਡਿਆਂ ਤੋਂ ਉੱਪਰ ਤੱਕ, ਤੀਜਾ ਜਿਹੜਾ ਪੇਟ ਤੱਕ ਹੀ ਹੋਵੇ। ਏਦਾਂ ਇੱਕ ਪਹਿਲਾ ਵੱਡਾ, ਫਿਰ ਦੂਜਾ ਉਹਦੇ ਤੋਂ ਛੋਟਾ, ਤੀਜਾ ਉਹਦੇ ਤੋਂ ਛੋਟਾ, ਏਦਾਂ ਤਿੰਨ ਚੋਲੇ ਤਿਆਰ ਕਰਨੇ ਹਨ।
ਪਾਇਨ ਹੇਤ ਪਜਾਮਾ ਹੋਏ।
ਫਿਰ ਤੇੜ ਪਾਉਣ ਵਾਸਤੇ ਪਜਾਮਾ ਬਣਾਉਣਾ, ਪਜਾਮਾ ਤਿਆਰ ਕਰਨਾ।
ਗੁਲਫ ਲੱਗੇ ਹੋਵੇ ਬਦ ਚੌਲਾ।
ਗੁਲਫ ਲੱਗੇ ਹੋਣ ਤੇ ਚੌੜਾ ਹੋਵੇ, ਜਿਵੇਂ ਫਾਂਟਾ ਵਾਲਾ ਪਜਾਮਾ ਹੁੰਦਾ ਨਾ ਖੁੱਲਾ, ਕਹਿੰਦੇ ਏਦਾਂ ਦਾ ਖੁੱਲਾ ਫਾਂਟਾਂ ਵਾਲਾ ਪਜਾਮਾ ਹੋਵੇ,
ਘੇਰਦਾਰ ਦਿਖੇ ਜਿਮ ਗੋਲਾ,
ਘੇਰਦਾਰ ਗੋਲਾ ਲੱਗੇ, ਕਹਿੰਦੇ ਗੋਲ ਆਕਾਰ ਦਾ ਬਣਿਆ ਹੋਵੇ,
ਸੁੰਦਰ ਤੇ ਇਜ਼ਾਰ ਬੰਦ ਪਾਏ,
ਉਹਦੇ ਚ ਇੱਕ ਬੜਾ ਵਧੀਆ ਇਜ਼ਾਰ ਬੰਦ ਕਹਿੰਦੇ ਨੇ ਨਾਲੇ ਨੂੰ, ਕਹਿੰਦੇ ਵਧੀਆ ਨਾਲਾ ਜਿਹੜਾ ਜਰੀਦਾਰ ਹੀ ਹੋਵੇ ਬਣਿਆ ਹੋਇਆ ਕੱਪੜੇ ਦਾ, ਉਹ ਨਾਲਾ ਉਹਦੇ ਵਿੱਚ ਪਾਉਣਾ ਪਜਾਮੇ ਚ,
ਅੱਜ ਤਿਆਰ ਦਿਓ ਕਰਵਾਏ,
ਇਹ ਕੱਪੜੇ ਤੁਸੀਂ ਅੱਜ ਹੀ ਤਿਆਰ ਕਰਾ ਦਿਓ, ਸਾਨੂੰ ਚਾਹੀਦੇ ਨੇ ਕੱਲ ਹੁੰਦਿਆਂ, ਇਹ ਅੱਜ ਹੀ ਤੁਸੀਂ ਤਿਆਰ ਕਰਵਾ ਦਿਓ।
ਲਾਂਬੀ ਗਜਨ ਬਿਖੇ ਇੱਕ ਪਾਗ,
ਇੱਕ ਲੰਮੀ ਗਜਾਂ ਵਾਲੀ ਪੱਗ ਚਾਹੀਦੀ ਜਿਹੜੀ 10-15 ਗਜ ਦੀ ਘੱਟੋ ਘੱਟ ਹੋਵੇ, ਇੰਨੀ ਲੰਮੀ ਪੱਗ ਕਹਿੰਦੇ ਚਾਹੀਦੀ ਹੈ।
ਇਸਕੇ ਛੋਰ ਜ਼ਰੀ ਬਦ ਲਾਗ,
ਪੱਗ ਦੇ ਜਿਹੜੇ ਪੱਲੇ ਨੇ ਨਾ ਦੋਵੇਂ ਪਾਸਾਂ ਦੇ, ਉਹਨਾਂ ਤੇ ਜ਼ਰੀ ਲੱਗੀ ਹੋਵੇ, ਜ਼ਰੀਦਾਰ ਗੋਟਾ ਲੱਗਾ ਹੋਵੇ, ਏਦਾਂ ਦੀ ਉਹ ਪੱਗ ਹੋਵੇ।
ਪਿੱਛੇ ਹੀ ਨੋ ਨੋਕ ਦਰਾਜ,
ਫੇਰ ਇੱਕ ਵਧੀਆ ਜੁੱਤੀ ਜਿਹਦੀ ਅੱਗੇ ਨੋਕਰ ਹੋਵੇ, ਅਗਲੇ ਪਾਸਿਓ ਜਿਹਦੀ ਪੂਛ ਨਿਕਲੀ ਹੋਵੇ, ਪਿਛਲੇ ਪਾਸਿਓ ਵੀ ਨਿਕਲੀ ਹੋਵੇ, ਵਧੀਆ ਜੁੱਤੀ ਹੋਵੇ।
ਜ਼ੋਰਾ ਜਰੀ ਜੁਗਤ ਲਿਓ ਆਜ,
ਉਸ ਜੋੜੇ ਤੇ ਵੀ ਜ਼ਰੀ ਦੀ ਕਢਾਈ ਕੱਢੀ ਹੋਵੇ, ਚੰਗਾ ਵਧੀਆ ਤਿੱਲੇਦਾਰ ਜਿਹਨੂੰ ਜੁੱਤੀ ਕਹਿੰਦੇ ਨਾ, ਤਿੱਲੇ ਵਾਲੀ ਜੁੱਤੀ, ਉਹ ਚੰਗੀ ਵਧੀਆ ਤਿੱਲੇ ਵਾਲੀ ਜੁੱਤੀ ਹੋਵੇ, ਉਹਦੀ ਅੱਗੋਂ ਨੋਕ ਹੋਵੇ ਲੰਬੀ ਖਿੱਚੀ ਹੋਈ।
ਰਹੇ ਜਾਮ ਦਿਨ ਤੇ ਸਭ ਆਓ, ਸੋਚ ਇਸ਼ਨਾਨ ਕਰਨ ਅਬ ਜਾਓ,
ਪਹਿਰ ਦਿਨ ਰਹਿੰਦਿਆਂ ਸ਼ਾਮ ਨੂੰ ਭਾਈ ਬਹੋੜਾ ਜੀ ਮੈਂ ਆਵਾਂਗਾ, ਸ਼ਾਮ ਤੱਕ ਤੁਸੀਂ ਇਹ ਸਾਰੀਆਂ ਚੀਜ਼ਾਂ ਤਿਆਰ ਕਰ ਦਿਓ। 3 ਚੋਲੇ, ਇੱਕ ਦਸਤਾਰ, ਲੰਮੀ ਦਸਤਾਰ, ਉਹਦੇ ਤੇ ਵੀ ਜ਼ਰੀ ਲੱਗੀ ਹੋਵੇ, ਇੱਕ ਪੈਰਾਂ ਚ ਪਾਉਣ ਵਾਲਾ ਵਧੀਆ ਚੰਗਾ ਕਢਾਈ ਵਾਲਾ ਜੋੜਾ ਹੋਵੇ, ਤਿੱਲੇ ਦੀ ਕਢਾਈ ਵਾਲਾ ਉਹ ਜੋੜਾ ਹੋਵੇ, ਤੇ ਸ਼ਾਮ ਨੂੰ ਮੈਂ ਆਵਾਂਗਾ, ਹੁਣ ਮੈਂ ਇਸ਼ਨਾਨ ਕਰਨ ਵਾਸਤੇ ਬਾਹਰ ਜਾ ਰਿਹਾ।
ਆਖੀ ਬਾਤ ਬਹੋੜੇ ਕਹੇ,
ਭਾਈ ਬਹੋੜਾ ਜੀ ਨੇ ਕਿਹਾ ਬਾਬਾ ਬਿਧੀ ਚੰਦ ਜੀ ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਆਪ ਜੀ ਨੇ ਹੁਕਮ ਕੀਤਾ।
ਮਨੇ ਤਿਆਰ ਕਿਮ ਬਿਲ ਮੈਂ ਨਾਈ,
ਛੇਤੀ ਤਿਆਰ ਕਰਾ ਦਿਆਂਗਾ ਮੈਂ, ਦੁਪਹਿਰ ਤੱਕ ਹੀ ਸਾਰਾ ਸਮਾਨ ਤਿਆਰ ਕਰਾ ਦਿਆਂਗਾ, ਦੇਰੀ ਨਹੀਂ ਲੱਗੇਗੀ।
ਬਿਧੀਏ ਬਦੇ ਚਾਦਰੇ ਸੰਗ, ਕਰੇ ਅੱਛਾ ਦਿਨ ਸਗਰੇ ਅੰਗ।
ਭਾਈ ਬਿਧੀ ਚੰਦ ਕੋਲ ਇੱਕ ਵੱਡਾ ਚਾਦਰਾ ਸੀ, ਉਹ ਚਾਦਰੇ ਨਾਲ ਆਪਣਾ ਸਾਰਾ ਸਰੀਰ ਲੁਕੋ ਲਿਆ, ਮੂੰਹ ਵੀ ਲੁਕੋ ਲਿਆ, ਕਿਉਂਕਿ ਪਤਾ ਨਾ ਲੱਗੇ ਵੀ ਅੰਦਰੋਂ ਨਿਕਲਿਆ ਕੌਣ ਨਿਕਲਿਆ। ਭਾਈ ਬਹੋੜਾ ਜੀ ਦੇ ਘਰ ਆਏ ਸਨ, ਕਿਉਂਕਿ ਭਾਈ ਸਾਹਿਬ ਨੇ ਘੋੜਾ ਲੈ ਕੇ ਚੱਲਿਆ ਜਾਣਾ, ਪਿੱਛੋਂ ਬਾਦਸ਼ਾਹ ਭਾਈ ਬਹੋੜੇ ਨੂੰ ਤੰਗ ਕਰਦਾ ਕਿ ਤੇਰੇ ਘਰੋਂ ਬੰਦਾ ਰਿਹਾ ਸੀ, ਇਸ ਕਰਕੇ ਭਾਈ ਸਾਹਿਬ ਜੀ ਗੁਪਤ ਰੂਪ ਦੇ ਵਿੱਚ ਹੀ ਮੂੰਹ ਤੇ ਚਾਦਰਾ ਲਪੇਟਿਆ, ਤੇ ਚਾਦਰਾ ਲਪੇਟ ਕੇ ਭਾਈ ਬਹੋੜਾ ਜੀ ਦੇ ਘਰੋਂ ਅੰਮ੍ਰਿਤ ਵੇਲੇ ਦਾ ਸਮਾਂ ਸੀ, ਘਰੋਂ ਨਿਕਲੇ ਨੇ।
ਨਿਕਸਿਓ ਸਦਨ ਗਇਓ ਪੁਲ ਛੋੜ,
ਔਰ ਨਗਰ ਛੱਡ ਕੇ ਘਰ ਛੱਡ ਕੇ ਨਗਰ ਤੋਂ ਬਾਹਰ ਚਲੇ ਗਏ ਦਰਿਆ ਦੇ ਕੰਢੇ ਤੇ।
ਨਿਕਸਿਓ ਸਦਨ ਗਇਓ ਪੁਲ ਛੋੜ, ਰਾਵੀ ਤੀਰ ਦੂਰ ਕੀ ਔਰ,
ਰਾਵੀ ਦਰਿਆ ਦੇ ਕੰਢੇ ਤੇ ਦੂਰ ਚਲੇ ਗਏ ਜਿੱਥੇ ਕੋਈ ਉਹਨਾਂ ਨੂੰ ਵੇਖੇ ਚਾਖੇ ਨਾ, ਦੂਰ ਚਲੇ ਗਏ, ਨਗਰ ਤੋਂ ਵੀ ਕਾਫੀ ਦੂਰ ਬਾਹਰ ਤੱਕ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਵੇਖ ਨਾ ਸਕੇ।
ਸੋਚ ਇਸ਼ਨਾਨ ਠਾਨ ਕਰ ਬਾਰੇ,
ਰਾਵੀ ਦਰਿਆ ਦੇ ਨਿਰਮਲ ਜਲ ਵਿੱਚ ਜਾ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਗੁਰੂ ਗਿਰਾ ਜਪ ਆਦਿ ਉਚਾਰੇ,
ਇਸ਼ਨਾਨ ਪਾਨ ਕਰਕੇ ਜਪਜੀ ਸਾਹਿਬ ਦਾ ਪਾਠ, ਸੁਖਮਣੀ ਸਾਹਿਬ ਦਾ ਪਾਠ, ਆਸਾ ਜੀ ਦੀ ਵਾਰ ਦਾ ਪਾਠ, ਇਹ ਨਿਤਨੇਮ ਭਾਈ ਬਿਧੀ ਚੰਦ ਜੀ ਨੇ ਕੀਤਾ ਹੈ।
ਦੀਨ ਪਹਿਰ ਪੁਨ ਬਹਿਰ ਬਿਤਾਏ,
ਮੇਰੇ ਦੇ ਬੈਠੇ ਬਾਣੀ ਪੜਦੇ ਨੇ ਸਾਰਾ ਦਿਨ, ਤਿੰਨ ਪਹਿਰ, ਇੱਕ ਪਹਿਰ 3.5 ਘੰਟਿਆਂ ਦਾ ਹੁੰਦਾ ਹੈ, 3 ਪਹਿਰ ਭਾਈ ਬਿਧੀ ਚੰਦ ਜੀ ਬਾਹਰ ਹੀ ਬੈਠੇ ਰਹੇ, ਜਦੋਂ 1 ਪਹਿਰ ਦਿਨ ਬਾਕੀ ਰਹਿ ਗਿਆ, ਯਾਨੀ ਕਿ ਆਹ ਸਮਾਂ ਜਿਹੜਾ ਹੁੰਦਾ ਹੈ ਸ਼ਾਮ ਦਾ ਸਮਾਂ ਹੋ ਗਿਆ,
ਸਦਨ ਬਹੋੜੇ ਪਹੁੰਚੇ ਜਾਏ,
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਸ਼ਾਮ ਦੇ ਸਮੇਂ ਭਾਈ ਬਹੋੜਾ ਜੀ ਦੇ ਘਰ ਆ ਪਹੁੰਚੇ।
ਮੰਚ ਬਸਾਏ ਸਹਿਤ ਸਨਮਾਨਾ,
ਬੜਾ ਸਤਿਕਾਰ ਦੇ ਕੇ ਭਾਈ ਬਿਧੀ ਚੰਦ ਜੀ ਨੂੰ ਭਾਈ ਬਹੋੜਾ ਜੀ ਨੇ ਬਿਠਾਇਆ ਹੈ।
ਯਾਰ ਆਹਾਰ ਕਰਿਓ ਤਸ ਨਾਨਾ,
ਇਹ ਲੰਗਰ ਪ੍ਰਸ਼ਾਦਾ ਫਿਰ ਉਸੇ ਤਰ੍ਹਾਂ ਤਿਆਰ ਕਰਾਇਆ, ਅਨੇਕਾਂ ਪ੍ਰਕਾਰ ਦੇ ਖੱਟ ਰਸਾਂ ਸਹਿਤ ਭੋਜਨ ਤਿਆਰ ਕੀਤੇ।
ਉੱਚੀ ਬਹੋੜੇ ਕੀ ਤਵਤੀਆ, ਭੋਜਨ ਸਭ ਅਜਵਾਵਨ ਕੀਆ,
ਭਾਈ ਬਹੋੜਾ ਜੀ ਦੀ ਘਰਵਾਲੀ ਨੇ ਬੜੇ ਪਿਆਰ ਨਾਲ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਹੱਥਾਂ ਨਾਲ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਪ੍ਰਸ਼ਾਦਾ ਚੁਕਾਇਆ ਬੜੀ ਭਾਵਨਾ ਸਹਿਤ
ਸੰਧਿਆ ਲਗੋਂ ਤਿਆਰ ਕਰਵਾਏ ਸਭ ਪੁੱਛ ਜੀ ਕੋ ਸ਼ੁਭ ਬਨਵਾਏ
ਸੰਧਿਆ ਸਮੇਂ ਤੱਕ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਵਾਸਤੇ ਜਿਹੜੀ ਪੁਸ਼ਾਕ ਸੀ ਉਹ ਭਾਈ ਬਹੋੜਾ ਜੀ ਨੇ ਤਿਆਰ ਕਰਵਾ ਲਈ ਉਹ ਜਿਹੜੇ ਕੱਪੜੇ ਜਿਵੇਂ ਕਹਿ ਗਏ ਸੀ ਜਿਹੜੇ ਢੰਗ ਨਾਲ ਕਹਿ ਗਏ ਸਨ ਉਸੇ ਤਰ੍ਹਾਂ ਭਾਈ ਬਹੋੜਾ ਜੀ ਨੇ ਉਹ ਵਸਤਰ ਪੁਸ਼ਾਕ ਤਿਆਰ ਕਰਵਾ ਲਈ
ਹਨ ਬਹੋੜੇ ਧਰੀ ਅਗਾਰੇ
ਪੁਸ਼ਾਕ ਲਿਆ ਕੇ ਭਾਈ ਬਹੋੜਾ ਜੀ ਨੇ ਭਾਈ ਵਿਧੀ ਚੰਦ ਜੀ ਦੇ ਅੱਗੇ ਰੱਖੀ ਹੈ
ਇੱਕ ਪ੍ਰਸੰਨ ਉਹ ਖੁਸ਼ੀ ਉਚਾਰੇ
ਭਾਈ ਸਾਹਿਬ ਵੇਖ ਕੇ ਉਹ ਪੁਸ਼ਾਕ ਬਣੀ ਵੇਖ ਕੇ ਬੜੇ ਖੁਸ਼ ਹੋਏ ਪ੍ਰਸੰਨ ਹੋਏ ਭਾਈ ਵਿਧੀ ਚੰਦ ਜੀ ਤੇ ਬਚਨ ਕਰਨ ਲੱਗੇ
ਸਿੱਖਣ ਕੀ ਸੇਵਾ ਸਿੱਖ ਕਰੇ ਨਿਜ ਤੇ ਵੱਧ ਗੁਰੂ ਕੋ ਲੱਕ ਧਰੇ
ਭਾਈ ਵਿਧੀ ਚੰਦ ਜੀ ਕਹਿਣ ਲੱਗੇ ਗੁਰਸਿੱਖਾਂ ਦੀ ਸੇਵਾ ਗੁਰਸਿੱਖ ਕਰਦੇ ਨੇ ਤੇ ਜਿਹੜੇ ਸਿੱਖ ਸਿੱਖਾਂ ਦੀ ਸੇਵਾ ਕਰਦੇ ਨੇ ਨਾ
ਨਿਜ ਤੇ ਵੱਧ ਗੁਰ ਲੇਖੇ ਧਰੇ
ਗੁਰੂ ਕੀ ਕਰਦਾ ਆਪਣੀ ਸੇਵਾ ਨਾਲੋਂ ਜ਼ਿਆਦਾ ਆਪਣੇ ਸਿੱਖਾਂ ਦੀ ਕੀਤੀ ਹੋਈ ਸੇਵਾ ਨੂੰ ਜ਼ਿਆਦਾ ਪ੍ਰਵਾਨ ਕਰਦਾ ਆਪਣੇ ਤੋਂ ਵੀ ਵੱਧ ਸੇਵਾ ਦਾ ਫਲ ਉਹ ਆਪਣੇ ਸਿੱਖਾਂ ਨੂੰ ਬਖਸ਼ਦਾ ਹੈ
ਮੇਰੋ ਜਾਨ ਮਾਨ ਇਨਕੀਨ
ਗੁਰੂ ਏਦਾਂ ਦਾ ਮਾਣ ਦਿੰਦਾ ਆਪਣੇ ਸਿੱਖ ਨੂੰ ਜਿਹੜਾ ਸਿੱਖ ਸਿੱਖ ਦੀ ਸੇਵਾ ਕਰਦਾ ਨਾ ਉਹ ਸਿੱਖ ਦੀ ਸੇਵਾ ਗੁਰੂ ਦੀ ਸੇਵਾ ਨਾਲੋਂ ਵੀ ਗੁਰੂ ਹਦਕ ਕਰਕੇ ਜਾਣਦਾ ਔਰ ਗੁਰੂ ਇਹ ਸਮਝਦਾ ਹੈ ਕਿ ਇਹਨੇ ਮੇਰਾ ਜਾਣ ਕੇ ਮੇਰੇ ਸਿੱਖ ਦੀ ਸੇਵਾ ਕੀਤੀ ਹੈ
ਵਿਖੇ ਭਾਉ ਹੋਏ ਗੁਰ ਪ੍ਰਸੰਨ
ਆਪਣੇ ਸਿੱਖਾਂ ਦਾ ਪਿਆਰ ਵੇਖ ਕੇ ਪ੍ਰੇਮ ਵੇਖ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੁੰਦੇ ਨੇ ਭਾਈ ਬਹੋੜਾ ਜੀ
ਸੁੰਦਰ ਇੱਕ ਗੁੱਛਾ ਸੰਗਰੀਨ
ਭਾਈ ਵਿਧੀ ਚੰਦ ਜੀ ਕਹਿਣ ਲੱਗੇ ਵੀ ਪੁਸ਼ਾਕ ਤਾਂ ਤਿਆਰ ਹੋ ਗਈ ਪਰ ਇੱਕ ਚੀਜ਼ ਹੋਰ ਚਾਹੀਦੀ ਹੈ ਭਾਈ ਵਿਧੀ ਚੰਦ ਜੀ ਕਹਿੰਦੇ ਇੱਕ ਸੰਗਲੀਆਂ ਦਾ ਗੁੱਛਾ ਚਾਹੀਦਾ ਨਿੱਕੀਆਂ ਨਿੱਕੀਆਂ ਸੰਗਲੀਆਂ ਦਾ ਗੁੱਛਾ ਹੋਵੇ ਜਿਹਨੂੰ ਇੱਦਾਂ ਘੁਮਾਇਆ ਜਾ ਸਕੇ ਹੱਥ ਵਿੱਚ ਪਕੜ ਕੇ ਕਹਿੰਦੇ ਵੀ ਇੱਕ ਗੁੱਛਾ ਚਾਹੀਦਾ ਸੰਗਲੀਆਂ ਦਾ
ਜੋ ਕਢਵਾਏ ਲੁਹਾਰ ਪ੍ਰਵੀਨ
ਭਾਈ ਬਹੋੜਾ ਜੀ ਕਿਸੇ ਚੰਗੇ ਸਿਆਣੇ ਲੁਹਾਰ ਦੇ ਕੋਲੋਂ ਉਹ ਸੰਗਲੀਆਂ ਦਾ ਗੁੱਛਾ ਮੈਨੂੰ ਤਿਆਰ ਕਰਵਾ ਕੇ ਦਿਓ
ਪ੍ਰਾਪਤ ਪਏ ਮੁਝ ਪਾਸ ਪਠਾਓ
ਕੱਲ ਸਵੇਰ ਹੁੰਦਿਆਂ ਉਹ ਗੁੱਛਾ ਸੰਗਲੀਆਂ ਦਾ ਮੇਰੇ ਕੋਲ ਪਹੁੰਚਾ ਦਿਆ ਜੇ ਹੁਣ ਸ਼ਾਮ ਪੈ ਚੁੱਕੀ ਹੁਣੇ ਹੀ ਕਹਿ ਉਹ ਲੁਹਾਰ ਨੂੰ ਰਾਤ ਨੂੰ ਤਿਆਰ ਕਰ ਦੇਗਾ ਤੇ ਕੱਲ ਸਵੇਰ ਹੁੰਦਿਆਂ ਉਹ ਗੁੱਛਾ ਤੁਸੀਂ ਮੈਨੂੰ ਪਹੁੰਚਾ ਦਿਓ
ਅਪਰ ਭੇਵ ਨੈ ਕਿਸੂ ਸੁਣਾਵੋ
ਕੱਪੜਿਆਂ ਦਾ ਜਿਹੜਾ ਭੇਦ ਤੇ ਉਹ ਸੰਗਲੀਆਂ ਦੇ ਗੁੱਛੇ ਦਾ ਜਿਹੜਾ ਭੇਦ ਹੈ ਇਹ ਤੁਹਾਡੇ ਤੇ ਮੇਰੇ ਚ ਹੀ ਰਹੇ ਕਿਸੇ ਤੀਜੇ ਬੰਦੇ ਤੱਕ ਨਾ ਪਹੁੰਚੇ ਇਹ ਗੱਲ ਭਾਈ ਬਹੋੜਾ ਜੀ ਕਿਸੇ ਤੀਜੇ ਵਿਅਕਤੀ ਤੱਕ ਨਾ ਪਹੁੰਚੇ
ਨਿਮ ਕਹਿ ਪੋਸ਼ਿਚ ਲੀਨ ਵਿਸਾਲਾ
ਕਹਿ ਕੇ ਭਾਈ ਵਿਧੀ ਚੰਦ ਜੀ ਨੇ ਉਹ ਪੁਸ਼ਾਕ ਚੁੱਕੀ ਹੈ
ਸਿਮਰ ਪਏ ਆਇਓ ਧਰਮਸ਼ਾਲਾ
ਹਨੇਰਾ ਪੈ ਗਿਆ ਹਨੇਰੇ ਵਿੱਚ ਹੀ ਭਾਈ ਵਿਧੀ ਚੰਦ ਜੀ ਧਰਮਸ਼ਾਲਾ ਚ ਗੁਰੂ ਘਰ ਆ ਗਏ
ਸੁਪਤ ਹੋਏ ਕਰ ਨਿਸ਼ਾ ਬਿਤਾਏ
ਰਾਤ ਨੂੰ ਭਾਈ ਸਾਹਿਬ ਜੀ ਨੇ ਸੌ ਕੇ ਰਾਤ ਬਤੀਤ ਕੀਤੀ
ਸੋਚ ਇਸ਼ਨਾਨ ਕੀਨ ਸਹਿ ਸਾਏ
ਅੰਮ੍ਰਿਤ ਵੇਲੇ ਉੱਠ ਕੇ ਭਾਈ ਸਾਹਿਬ ਜੀ ਨੇ ਸੋਚ ਇਸ਼ਨਾਨ ਕੀਤਾ ਹੈ
ਆਨ ਆਪਣਾ ਭੇਸ ਬਣਾਇਓ
ਔਰ ਆ ਕੇ ਭਾਈ ਵਿਧੀ ਚੰਦ ਜੀ ਨੇ ਆਪਣਾ ਫਿਰ ਭੇਸ ਪਲਟਾਇਆ ਭੇਸ ਬਦਲਿਆ ਜਿਵੇਂ ਜਿਹਾ ਪਹਿਲਾ ਭੇਸ ਸੀ ਉਹ ਭੇਸ ਭਾਈ ਸਾਹਿਬ ਜੀ ਨੇ ਬਦਲਿਆ ਹੈ
ਚਾਰੋ ਚਿਕਨ ਚੋਪੜ ਚਮਕਾਇਓ
ਭਾਈ ਸਾਹਿਬ ਨੇ ਕੀ ਕੀਤਾ ਵੀ ਚੰਗਾ ਤੇਲ ਲੈ ਕੇ ਨਾ ਦਾੜੇ ਨੂੰ ਕਸਿਆ ਦਾੜੇ ਨੂੰ ਤੇਲ ਲਾ ਕੇ ਚੰਗੀ ਤਰ੍ਹਾਂ ਦਾੜਾ ਚਮਕਾਇਆ
ਸਾਬ ਸ਼ਮਸ ਕੋ ਘਰ ਵਿੱਚ ਕੀਰੇ
ਕਹਿੰਦੇ ਦਾੜੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਨਾ ਤੇਲ ਲਾ ਕੇ ਤੇ ਦਾੜੇ ਨੂੰ ਵਿਚਕਾਰਲੇ ਪਾਸਿਓ ਚੀਰ ਲਿਆ ਵਿਚਕਾਰਲੀ ਜਿਹੜੀ ਠੋਡੀ ਵਾਲੀ ਥਾਂ ਹੁੰਦੀ ਹੈ ਇਥੋਂ ਦਾੜੇ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਿਆ
ਜਿਸ ਦੋਨੋ ਕਰਮੰਤ ਉਚੀਰੇ
ਭਾਈ ਸਾਹਿਬ ਜੀ ਨੇ ਕੀ ਕੀਤਾ ਜਿਹੜਾ ਸੱਜੇ ਪਾਸੇ ਵਾਲਾ ਦਾੜਾ ਸੀ ਨਾ ਵਿਚਕਾਰੋਂ ਚੀਰ ਕੇ ਚੀਰ ਦੇ ਦਈਦਾ ਜਿਵੇਂ ਤੇ ਠੋਡੀ ਦੇ ਕੋਲੋਂ ਚਿਵਕ ਦੇ ਕੋਲੋਂ ਦੋ ਹਿੱਸਿਆਂ ਚ ਦਾੜਾ ਵੰਡ ਕੇ ਖੱਬੇ ਹੱਥ ਵਾਲਾ ਦਾੜਾ ਉਹ ਉਪਰਲੇ ਪਾਸੇ ਕੇਸਾਂ ਦੇ ਵਿੱਚ ਦੇ ਲਿਆ ਸੱਜੇ ਹੱਥ ਪਾਸੇ ਵਾਲਾ ਦਾੜਾ ਉਹ ਵੀ ਉਪਰਲੇ ਪਾਸੇ ਕੇਸਾਂ ਦੇ ਵਿੱਚ ਦੁਮਾਲੇ ਦੇ ਵਿੱਚ ਦਸਤਾਰ ਦੇ ਵਿੱਚ ਬੰਨ ਲਿਆ
ਕਿਪਲ ਸਥਲ ਤੇ ਕਾਡ ਦਿਖਾਵਾ
ਜਿਹੜੀ ਠੋਡੀ ਸੀ ਨਾ ਵਿੱਚ ਉਹ ਬਾਹਰ ਕੱਢ ਕੇ ਵਿਖਾ ਦਿੱਤੀ ਦਾੜਾ ਬਿਲਕੁਲ ਸਾਫ਼ ਕਰਕੇ ਨਾ ਉਪਰਲੇ ਪਾਸੇ ਨੂੰ ਸੱਜੇ ਖਾਬੇ ਕਰਕੇ ਬੰਨ ਕੇ ਵਿਚਕਾਰ ਜਿਹੜੀ ਠੋਡੀ ਸੀ ਉਹ ਬਾਹਰ ਨੂੰ ਕੱਢ ਲਈ।
ਜੁਗ ਮੁੱਛਣ ਕਰ ਉੱਚ ਖਿਲਾਵਾ,
ਫਿਰ ਆਪਣੀਆਂ ਮੁੱਛਾਂ ਵੀ ਚੰਗੀ ਤਰ੍ਹਾਂ ਖੜੀਆਂ ਕਰ ਲਈਆਂ। ਰਮਲੀ ਦਾ ਭੇਖ ਹੁੰਦਾ ਏਦਾਂ ਦਾ, ਜਿਹੜੇ ਪੂਰਬੀ ਰਮਲੀ ਹੁੰਦੇ ਨੇ ਨਾ, ਲੋਕਾਂ ਨੂੰ ਲੱਭੀਆਂ ਗੁਆਚੀਆਂ ਚੀਜ਼ਾਂ ਦੇ ਦੱਸ ਪਾਉਣ ਵਾਲੇ, ਏਦਾਂ ਦਾ ਉਹਨਾਂ ਦਾ ਭੇਸ ਹੁੰਦਾ ਸੀ। ਭਾਈ ਸਾਹਿਬ ਨੇ ਵੀ ਉਦਾਂ ਦਾ ਹੀ ਭੇਸ ਬਣਾ ਲਿਆ, ਦੋ ਹਿੱਸਿਆਂ ਚ ਦਾੜਾ ਵੰਡ ਕੇ ਉੱਪਰ ਦੁਮਾਲੇ ਚ ਬੰਨ ਲਿਆ, ਤੇ ਮੁਛਹਿਰੇ ਵੀ ਚੰਗੀ ਤਰ੍ਹਾਂ ਚੜਾ ਕੇ ਤੇ ਵੱਟ ਚਾੜ ਲੈ ਮੁੱਛਾਂ ਨੂੰ, ਮੁਛਹਿਰਿਆਂ ਨੂੰ।
ਪੂਰਬ ਪਹਿਰ ਪਿਰਾਹਨ ਨੀਵਾ,
ਤੇ ਫਿਰ ਭਾਈ ਸਾਹਿਬ ਨੇ ਜਿਹੜੇ ਉਹ ਚੋਲੇ ਸੀ ਉਹ ਪਾਏ, ਜਿਹੜਾ ਸਭ ਤੋਂ ਪਹਿਲਾਂ ਵੱਡਾ ਚੋਲਾ ਸੀ ਗੋਡਿਆਂ ਤੋਂ ਥੱਲੇ ਤੱਕ ਲੰਮਾ, ਪਹਿਲਾਂ ਉਹ ਚੋਲਾ ਭਾਈ ਸਾਹਿਬ ਨੇ ਪਾਇਆ।
ਬੌਰੋ ਦੂਸਰ ਪੈਰ ਉੱਚੀਵਾ,
ਦੂਜਾ ਚੋਲਾ ਉਹਦੇ ਉੱਤੇ ਪਾਇਆ ਜਿਹੜਾ ਗੋਡਿਆਂ ਤੋਂ ਉੱਪਰ ਤੱਕ ਦਾ ਸੀ। ਪਹਿਲਾਂ ਗੋਡਿਆਂ ਤੋਂ ਥੱਲੇ ਤੱਕ ਸੀ ਲੰਮਾ, ਫਿਰ ਦੂਜਾ ਚੋਲਾ ਉਹਦੇ ਤੇ ਪਾਇਆ ਜਿਹੜਾ ਗੋਡਿਆਂ ਤੋਂ ਉੱਪਰ ਤੱਕ ਸੀ।
ਅਲਪ ਸਬਨ ਕੇ ਉੱਪਰ ਪਾਏ,
ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਉੱਪਰ, ਹੋਰ ਉਹ ਜਿਹੜਾ ਢਿੱਡ ਤੱਕ ਪੇਟ ਤੱਕ ਹੀ ਆਉਂਦਾ ਸੀ ਉਹ ਤੀਜਾ ਚੋਲਾ ਫਿਰ ਉੱਤੇ ਪਾਇਆ ਹੈ।
ਉਤਰ ਉਤਰ ਤਵ ਤੀਨ ਮਨਾਏ,
ਇਸ ਤਰ੍ਹਾਂ ਉੱਤੇ ਥੱਲੇ ਤਿੰਨੇ ਚੋਲੇ ਪਾ ਲਏ ਨੇ ਭਾਈ ਸਾਹਿਬ ਜੀ ਨੇ।
ਚੋਰੀ ਤਰ੍ਹਾਂ ਬੰਦ ਦਸਤਾਰ,
ਭਾਈ ਸਾਹਿਬ ਨੇ ਜਿਹੜੀ ਦਸਤਾਰ ਆ ਨਾ ਉਹ ਵੀ ਚੌੜੀ ਜੀ ਕਰਕੇ ਬੰਨੀ, ਇੱਕ ਦਸਤਾਰ ਵੀ ਕਈ ਗਜ ਲੰਮੀ ਸੀ, ਚੌੜਾ ਜਿਹਾ ਕਰਕੇ ਦਸਤਾਰਾ ਉਹ ਸਿਰ ਦੇ ਉੱਤੇ ਬੰਨਿਆ ਹੈ।
ਸਿਪਰ ਸਮਾਨ ਸੁਕੀਨ ਆਕਾਰ,
ਇੱਦਾਂ ਚੌੜਾ ਜਿਹਾ ਇੱਕੋ ਲੜ ਘੁਮਾਈ ਜਾਣਾ ਸਿਰ ਦੇ ਆਲੇ ਦੁਆਲੇ ਆਲੇ ਦੁਆਲੇ, ਇੱਕ ਪਹਿਲਾ ਲੜ ਫਿਰ ਉਹਦੇ ਤੇ ਦੂਜਾ ਉਹਦੇ ਤੇ ਤੀਜਾ ਚੌਥਾ, ਕਹਿੰਦੇ ਏਦਾਂ ਦਾ ਦਸਤਾਰ ਬਣਾ ਲਿਆ ਜਿਵੇਂ ਢਾਲ ਨੀ ਰੱਖੀ ਹੁੰਦੀ ਸਿਰ ਦੇ ਉੱਤੇ, ਜਿਵੇਂ ਢਾਲ ਹੁੰਦੀ ਹੈ ਢਾਲ ਵਾਂਗਰ ਦਸਤਾਰਾ ਭਾਈ ਸਾਹਿਬ ਜੀ ਨੇ ਸਿਰ ਤੇ ਬੰਨ ਲਿਆ।
ਪਾਇਨ ਪਰਮ ਪਜਾਮਾ ਪਾਇਓ,
ਫਿਰ ਆਪਣੇ ਤੇੜ ਪਜਾਮਾ ਪਾ ਲਿਆ।
ਇਸ ਇਜ਼ਾਰ ਬੰਦ ਦਿਖਰਾਇਓ,
ਕਹਿੰਦੇ ਜਿਹੜਾ ਨਾਲਾ ਬੰਨਿਆ ਨਾ ਪਜਾਮੇ ਨੂੰ, ਵੱਡਾ ਨਾਲਾ ਸੀ ਅੱਧਾ ਕੁ ਬੰਨ ਕੇ ਉਹ ਨਾਲਾ ਵੀ ਨਾਲ ਲਮਕਾ ਲਿਆ ਪਜਾਮੇ ਦੀਆਂ ਲੱਤਾਂ ਦੇ ਨਾਲ, ਉਹ ਨਾਲਾ ਵੀ ਲਮਕਦਾ ਹੋਇਆ ਵਿਖਾਇਆ।
ਜੋਰਾ ਨੋਕਦਾਰ ਪੱਗ ਪੈਰਾ,
ਨੋਕਦਾਰ ਜੋੜਾ ਜਿਹਦੇ ਅਗਲੇ ਪਾਸੇ ਚੁੰਝ ਜੀ ਨਿਕਲੀ ਹੁੰਦੀ ਹੈ ਜੋੜੇ ਦੀ, ਉਹ ਨੋਕਦਾਰ ਜੋੜਾ ਜੁੱਤੀ ਜਿਹੜੀ ਪੰਜਾਬੀ ਉਹ ਆਪਣੇ ਪੈਰਾਂ ਵਿੱਚ ਪਾਈ ਹੈ।
ਹਿੰਦੁਸਤਾਨੀ ਬਣ ਕੇ ਗਹਿਰਾ,
ਇੱਦਾਂ ਹਿੰਦੁਸਤਾਨੀ ਰਮਲੀ ਦਾ ਭੇਖ, ਪੂਰਬੀਏ ਰਮਲੀ ਦਾ ਭੇਖ ਉਹ ਭਾਈ ਬਿਧੀ ਚੰਦ ਜੀ ਨੇ ਬਣਾਇਆ।
ਬੈਠੇ ਉਤੋਂ ਸੰਗਰੀ ਆਏ,
ਤਿਆਰੀ ਕਰਕੇ ਭਾਈ ਸਾਹਿਬ ਬੈਠੇ ਹੀ ਸੀ ਕਿ ਇੰਨੇ ਨੂੰ ਸੰਗਲੀ ਵੀ ਤਿਆਰ ਹੋ ਕੇ ਆ ਗਈ, ਜਿਹੜੀ ਭਾਈ ਸਾਹਿਬ ਨੇ ਕਹੀ ਸੀ ਭਾਈ ਭੌੜਾ ਜੀ ਨੂੰ, ਉਹ ਸੰਗਲੀ ਵੀ ਇੰਨੇ ਨੂੰ ਭਾਈ ਬਿਧੀ ਚੰਦ ਜੀ ਕੋਲ ਆ ਗਈ।
ਕਰ ਵਿਖੇ ਅਗਰ ਲਟਕਾਏ,
ਉਹ ਸੰਗਲੀ ਲੈ ਕੇ ਨਾ ਮੋਢੇ ਦੇ ਉੱਤੇ ਅਗਲੇ ਪਾਸੇ ਸੰਗਲੀਆਂ ਲਟਕਾ ਕੇ ਜਿਹੜਾ ਮੁੱਠਾ ਹੁੰਦਾ ਹੈ ਉਹ ਪਿਛਲੇ ਪਾਸੇ ਮੋਢੇ ਤੇ ਰੱਖ ਲਿਆ।
ਸਨੇ ਸਨੇ ਪੱਗ ਧਰੇ ਅਗਾਰੇ, ਗਰੀਬ ਬਾਜ਼ਾਰ ਕੇਰ ਮਜਾਰੇ,
ਭਾਈ ਸਾਹਿਬ ਜੀ ਨਿਕਲ ਗਏ ਬਾਹਰ ਬਾਜ਼ਾਰ ਨੂੰ, ਸਨੇ ਸਨੇ ਸਹਿਜੇ ਸਹਿਜੇ ਪੈਰ ਰੱਖਦਿਆਂ ਰੱਖਦਿਆਂ ਬਾਜ਼ਾਰ ਦੇ ਵਿੱਚ ਜਾ ਰਹੇ ਨੇ।
ਦ੍ਰਿਸ਼ਟੀ ਚੰਚਲ ਧੀਰਜ ਧਾਰੇ,
ਨੇਤਰ ਏਦਾਂ ਨੇ ਜਿਵੇਂ ਰੰਗੇ ਹੋਣ, ਅੱਖਾਂ ਨਾ ਬਿਲਕੁਲ ਸ਼ਾਂਤ ਕਰ ਲਈਆਂ, ਬੜੇ ਧੀਰਜ ਦੇ ਨਾਲ ਭਾਈ ਸਾਹਿਬ ਜੀ ਜਾ ਰਹੇ ਨੇ।
ਸੂਛਮ ਛੜੀ ਖਰੀ ਦੁਤਵਾਰੇ,
ਛੜੀ ਛੋਟੀ ਛੋਟੀ ਬਰੀਕ ਛੋਟੀ ਉਹ ਭਾਈ ਸਾਹਿਬ ਨੇ ਆਪਣੇ ਹੱਥ ਵਿੱਚ ਫੜੀ ਹੋਈ ਹੈ।
ਨਰਨ ਅਜਾਇਬ ਬੇਸ ਨਿਆਰਾ,
ਭਾਈ ਸਾਹਿਬ ਦਾ ਬੜਾ ਅਜੀਬੋ ਗਰੀਬ ਜਿਹਾ ਭੇਸ ਸੀ, ਇੱਕ ਚੋਲਾ ਫਿਰ ਉਹਦੇ ਤੇ ਦੂਜਾ ਛੋਟਾ ਫਿਰ ਤੀਜਾ, ਸਿਰ ਤੇ ਪੱਗ ਏਦਾਂ ਬੰਨੀ ਸੀ ਜਿਵੇਂ ਢਾਲ ਹੁੰਦੀ ਹੈ ਰੱਖੀ ਹੋਈ ਸਿਰ ਤੇ, ਫਿਰ ਮੋਢੇ ਦੇ ਉੱਤੇ ਜਾਲੀਆਂ ਜਿਹੀਆਂ ਰੱਖੀਆਂ ਹੋਈਆਂ, ਸੰਗਲੀ ਰੱਖੀ ਹੋਈ, ਪੈਰ ਚ ਜੁੱਤੀ ਏਦਾਂ ਦੀ, ਨਾਲਾ ਲਮਕਦਾ ਸੀ, ਭੇਸ ਹੀ ਇਹੋ ਜਿਹਾ ਬਣਾਇਆ ਵੀ ਸੈਂਕੜੇ ਲੋਕ ਵੇਖਣ ਆ ਪਹੁੰਚੇ।
ਹਿਰਨ ਆਏ ਲਾਰ ਹਜ਼ਾਰਾ,
ਲੈਣਾ ਹੀ ਲੱਗ ਗਈਆਂ ਵੇਖਣ ਵਾਲਿਆਂ ਦੀਆਂ ਵੀ ਇਹ ਬੰਦਾ ਕੌਣ ਹੈ, ਕਿੱਥੋਂ ਆਇਆ, ਕਿਹੋ ਜਿਹਾ ਬੰਦਾ, ਵੇਖੋ ਜੀ ਭੇਸ ਕਿਹੋ ਜਿਹਾ ਇਹਦਾ। ਕਹਿੰਦੇ ਲੋਕ ਵੇਖਣ ਵਾਸਤੇ, ਭਾਈ ਸਾਹਿਬ ਨੇ ਜਾਣ ਬੁੱਝ ਕੇ ਇਹੋ ਜਿਹਾ ਭੇਸ ਬਣਾਇਆ ਕਿ ਲੋਕ ਵੇਖਣ ਵਾਸਤੇ ਆਉਣ, ਤੇ ਜਦੋਂ ਬਹੁਤ ਸਾਰੇ ਲੋਕ ਔਖ ਆਵਣਗੇ ਫਿਰ ਉਹਨਾਂ ਚ ਮੈਂ ਆਪਣੀ ਗੱਲ ਕਹਿਣ ਵਾਲਾ ਹੋਵਾਂਗਾ। ਤੋ ਭਾਈ ਸਾਹਿਬ ਨੇ ਇੱਦਾਂ ਦਾ ਭੇਸ ਬਣਾਇਆ, ਬਹੁਤ ਸਾਰੇ ਲੋਕਾਂ ਦੀਆਂ ਲੈਣਾ ਲੱਗ ਗਈਆਂ ਵੇਖਣ ਵਾਲਿਆਂ ਦੀਆਂ।
ਕੌਣ ਦੇਸ਼ ਤੇ ਚੱਲ ਆਇਓ,
ਇਸ ਦੇਸ਼ ਦਾ ਬੰਦਾ ਤਾਂ ਨੀ ਲੱਗਦਾ, ਇਹ ਤਾਂ ਲੱਗਦਾ ਬਾਹਰੋਂ ਕਿਤੇ ਵਿਦੇਸ਼ ਤੋਂ ਚੱਲ ਕੇ ਆਇਆ।
ਅੱਗੇ ਪੁਰ ਮੈਂ ਨਾ ਦਰਸਾਇਓ,
ਅੱਗੇ ਤਾਂ ਕਦੇ ਨੂੰ ਨਗਰ ਚ ਨੀ ਵੇਖਿਆ, ਪਹਿਲਾਂ ਤਾਂ ਕਦੇ ਇਸ ਨਗਰ ਚ ਦੇ ਦਰਸ਼ਨ ਨੀ ਹੋਏ।
ਕਿਚਿਤ ਬੁਝਤ ਹੈ ਹੋਏ ਪਾਤ,
ਕਈ ਬੰਦੇ ਕੋਲ ਆ ਕੇ ਪੁੱਛਦੇ ਭਾਈ ਬਿਧੀ ਚੰਦ ਦੇ,
ਕੌਣ ਨਾਮ ਅਰ ਕਾ ਨਿਵਾਸ,
ਪੁੱਛਦੇ ਭਾਈ ਤੂੰ ਕੌਣ ਹੈ, ਤੇਰਾ ਨਾਂ ਕੀ ਹੈ ਤੇ ਕਿਹੜਾ ਦੇਸ਼ ਹੈ, ਕਿੱਥੇ ਉਹਦਾ ਰਹਿਣ ਵਾਲਾ ਹੈ?
ਸਾਹਿਬ ਲੋਕ ਦੂਰ ਹਮ ਦੇਸ਼।
ਭਾਈ ਬੀਬੀ ਚੰਦ ਜੀ ਅੱਗੋਂ ਜਵਾਬ ਦਿੰਦੇ, ਕਹਿੰਦੇ ਜੀ ਮੇਰਾ ਨਾਂ ਹੈ ਸਾਹਿਬ ਲੋਕ। ਸਾਹਿਬ ਲੋਕ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਹਾਂ ਅਸੀਂ। ਕਹਿੰਦੇ ਸਾਹਿਬ ਲੋਕ ਆ, ਦੂਰ ਹੈ ਦੇਸ਼ ਤੇ ਸਾਡਾ ਦੇਸ਼ ਬੜੀ ਦੂਰ ਹੈ।
ਗੁਣੀ ਮਹਾ ਗੁਣ ਧਰੈ ਵਿਸ਼ੇਸ਼।
ਮੈਂ ਬੜਾ ਗੁਣੀ ਆ, ਬੜੇ ਗੁਣ ਮੈਂ ਆਪਣੇ ਕੋਲ ਸਮੋ ਕੇ ਰੱਖੇ ਹੋਏ ਨੇ।
ਧੀਰਜ ਸਹਿਤ ਕਰਤ ਇਮ ਜਾ ਅਜਾਏ।
ਭਾਈ ਬਿਧੀ ਚੰਦ ਜੀ ਧੀਰਜ ਸਹਿਤ ਲੋਕਾਂ ਦੇ ਨਾਲ ਗੱਲਾਂ ਕਰਦੇ ਜਾ ਰਹੇ ਨੇ।
ਦੁਰਗ ਕੋ ਪੋਰ ਸੁਆਏ।
ਚਲਦੇ ਚਲਦੇ ਉੱਥੇ ਆ ਪਹੁੰਚੇ ਜਿੱਥੇ ਕਿਲੇ ਦਾ ਦਰਵਾਜ਼ਾ ਸੀ।
ਹਿਰਨ ਹੇ ਤਨਿਕ ਨਰ ਸੰਗ।
ਸੈਂਕੜਿਆਂ ਦੀ ਗਿਣਤੀ ਚ ਲੋਕ ਨਾਲ ਵੇਖਣ ਵਾਸਤੇ ਵੀ ਕਹਿੰਦੇ ਨੇ ਬੜਾ ਗੁਣੀ ਬੰਦਾ ਹੈ, ਕਿਹੋ ਜਿਹਾ ਬੰਦਾ, ਕਿਸ ਦੇਸ਼ ਦਾ ਬੰਦਾ, ਵੇਖਣ ਵਾਸਤੇ ਕਈ ਲੋਕ ਨਾਲ ਆ ਗਏ ਨੇ।
ਚਲਿਓ ਜਾਤ ਕਰ ਗਰੀਬ ਉਤੰਗ।
ਸਾਰਿਆਂ ਵਿਚ ਸਿਰ ਉੱਚਾ ਜਿਹਾ ਕਰਕੇ ਭਾਈ ਬਿਧੀ ਚੰਦ ਜੀ ਟੁਰੇ ਜਾ ਰਹੇ ਨੇ। ਦਾੜਾ ਦੋਵਾਂ ਪਾਸੇ ਖਿੱਚ ਕੇ ਬੱਧਾ ਹੋਇਆ, ਵਿਚਕਾਰੋਂ ਠੋਡੀ ਬਾਹਰ ਨੂੰ ਕੱਢੀ ਹੋਈ, ਮੁਛਹਿਰੇ ਚੜਾਏ ਹੋਏ, ਸੀਸ ਦੇ ਉੱਤੇ ਜਿਹੜੀ ਦਸਤਾਰ ਬੱਧੀ ਹੋਈ ਹੈ ਖਾਲਸਾ ਜੀ, ਉਹ ਵੀ ਇੱਕ ਦਸਤਾਰ ਜਿਹੜੀ ਏਦਾਂ ਗੋਲ ਆਕਾਰ ਦੇ ਵਿਚ ਢਾਲ ਦੇ ਸਮਾਨ ਬੱਧੀ ਹੋਈ। ਵੇਖਣ ਵਾਲੇ ਲੋਕ ਹੀ ਬੜੇ ਆ ਗਏ। ਭਾਈ ਸਾਹਿਬ ਜੀ ਕਿਲੇ ਦੇ ਕੋਲ ਪਹੁੰਚੇ ਨੇ। ਇੱਥੇ ਆਣ ਕਰਕੇ ਜਿਵੇਂ ਭਾਈ ਬਿਧੀ ਚੰਦ ਜੀ ਨੇ ਆਪਣਾ ਕੌਤਕ ਵਿਖਾਇਆ, ਉਹ ਕਥਾ ਆਪ ਦੇ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਕਿ ਬਾਦਸ਼ਾਹ ਸ਼ਾਹਜਹਾਨ ਨਾਲ ਭਾਈ ਬਿਧੀ ਚੰਦ ਜੀ ਦਾ ਮੇਲ ਹੋਇਆ। ਉਹ ਕਥਾ ਬੜੀ ਸੁੰਦਰ ਹੈ, ਪਿਆਰ ਵਾਲੀ ਹੈ। ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।